ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਦਸਵਾਂ ਮਹੱਲਾ ਪੰਜਵਾਂ ਜਿਸਨੂੰ ਤੂੰ ਅਸਥਿਰ ਕਰ ਮਨ ਹੈ ਤੇ ਪਾਹਨ ਦੋਦਾਹ ਹੈ पुत्र कलत्तर गृह सगल समगरी सब मिथ्या असनाहा जिसनो तू अस्थिर कर मान है ते पाहन दो दाहा पुत्र कलत्तर गृह सगल समगरी सब मिथ्या असनाहा रे मन क्या करह है हा हा दृष्ट देख जैसे हर तंदोरी एक राम भजन लय लाहा रहाओ जैसे बस्तर देह उड़ाने दिन दो चार पुरा पीत ऊपरे केतक ताइया अंत ओर को आहा जैसे अंभ कुंड कर राख्यो परत सिंध गल जाहा आवग आग्या पार ब्रह्म की उठ जासी मोहत चसाहा रे मन लेखाए चल है लेखाए बस है लेखाए लेंदा साहा सदा कीरत कर नानक हर की उबरे सतगुर चरण ओटाहा रे मन लेखाए चल है लेखाए बस है लेखाए लेंदा साहा सदा कीरत कर नानक हर की उबरे सतगुर चरण ओटाहा
वाहिगुरु जी का खालसा वाहिगुरु जी की फतेह। परम सम्मान योग जागत जोत जगत गुरु साहिब सतगुरु श्री गुरु ग्रंथ साहिब महाराज जी दी जीवन बख्शिश करन वाली पावन पवित्र रूहानी गोद अंदर गुरुद्वारा दीवान हाल मंजी साहिब श्री अमृतसर अते देश विदेश विच सिख कौम दे केंद्री स्थान सचखंड श्री हरिमंदर साहिब नाल दीन दुनिया दे मालक श्री गुरु ग्रंथ साहिब महाराज जी दे चरणा नाल जुड़ बैठी गुरु प्यारी गुरु सवारी साध संगत जीओ सतगुरां ने त्रुट करके जो अज अमृत वेले मुख वाक बख्शिश कीते हन दोहेता बाणी का बोहेता मूर्त पंच प्रमाण पुरख प्रतख हर सबना दे साजन मिठ बोलड़े शांति दे पुंज शहीदां दे सरताज सतगुरु पंचम पिता श्री गुरु अर्जन देव साहिब जी दे उचारण कीते हुए आसा राग अंदर धन श्री गुरु ग्रंथ साहिब महाराज जी दे पावन अंग 401 अते 402 ते ਸ਼ੁਭ ਨੀਕ ਹਨ। ਸਤਿਗੁਰਾਂ ਨੇ ਇਹਨਾਂ ਪਾਵਨ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਜਿੱਥੇ ਇਸ ਜਗਤ ਰਚਨਾ ਨੂੰ ਪਰਮਾਤਮਾ ਦੀ ਰਚਨਾ ਦੱਸਿਆ, ਮਨੁੱਖ ਨੂੰ ਸਰੀਰ ਅਤੇ ਸਰੀਰ ਨਾਲ ਸੰਬੰਧਿਤ ਜਿਤਨੀਆਂ ਵੀ ਲੋੜਾਂ ਨੇ, ਚਾਹੇ ਘਰ ਹੈ, ਭੈਣ ਭਰਾ, ਮਾਤਾ ਪਿਤਾ, ਤਨ ਤੇ ਪਹਿਨਣ ਵਾਲੇ ਕੱਪੜੇ, ਮਨੁੱਖ ਦਾ ਧਨ ਮਾਲ, ਸੰਪਤੀ ਜਾਇਦਾਦ, ਇਹ ਸਾਰਾ ਕੁਝ ਮਾਲਕ ਦਾ ਹੀ ਦਿੱਤਾ ਹੋਇਆ। ਪਰ ਜਦੋਂ ਮਨੁੱਖ ਦੇਣ ਵਾਲੇ ਮਾਲਕ ਨੂੰ ਵਿਸਾਰ ਕੇ ਇਹਨਾਂ ਨਾਲ ਆਪਣਾ ਚਿੱਤ ਜੋੜ ਲੈਂਦਾ ਹੈ, ਜਿਵੇਂ ਸਿਫਰਾਂ ਨਾਲੋਂ ਏਕਾ ਲਾ ਦਈਏ ਤੇ ਮਗਰ ਕੁਝ ਵੀ ਨਹੀਂ ਬਚਦਾ, ਬਰਾਤ ਵਿੱਚੋਂ ਲਾੜਾ ਗਾਇਬ ਹੋ ਜਾਵੇ ਤੇ ਉਹਦੀ ਕੋਈ ਮਹਾਨਤਾ ਨਹੀਂ ਰਹਿੰਦੀ। ਇਸੇ ਤਰ੍ਹਾਂ ਹੈ ਤਾਂ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ। ਪਰ ਜਿਸ ਦਿਨ ਸੱਚੇ ਨਾਲੋਂ ਸਾਡਾ ਸੰਬੰਧ ਟੁੱਟ ਜਾਵੇ, ਮਗਰ ਜੋ ਕੁਝ ਬਚਦਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਬਿਨ ਬੂਝੇ ਮਿੱਥਿਆ ਸਭ ਭਏ, ਪਰਮਾਤਮਾ ਤੋਂ ਬਿਨਾਂ ਤੁਦ ਬਾਜ ਕੂੜੋ ਕੂੜ, ਮਗਰ ਜੋ ਬਚਿਆ ਸਾਹਿਬ ਕਹਿੰਦੇ ਉਹ ਨਾਸ਼ਵਾਨ ਹੈ, ਮਿੱਥਿਆ ਹੈ। ਜੇ ਇਹਨਾਂ ਵਿੱਚ ਰਹਿ ਕੇ ਮਨੁੱਖ ਪਰਮਾਤਮਾ ਨਾਲ ਆਪਣਾ ਸੰਬੰਧ ਜੋੜ ਲਵੇ, ਫਿਰ ਤਿਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ ਕਹੋ ਨਾਨਕ ਤਿਸ ਸਭ ਕਿਛ ਨੀਕਾ, ਜੋ ਪ੍ਰਭ ਕੀ ਸ਼ਰਨਾਗਨਾ। ਕਈ ਵਾਰ ਮਨੁੱਖ ਧਨ ਪਦਾਰਥਾਂ ਵਿੱਚ, ਘਰ ਪਰਿਵਾਰ, ਮੋਹ ਮਾਇਆ ਵਿੱਚ ਖਚਤ ਹੋ ਕੇ ਬੜਾ ਹੰਕਾਰੀ ਹੋ ਜਾਂਦਾ, ਕਹਿੰਦਾ ਮੇਰਾ ਘਰ ਹੈ, ਮੇਰਾ ਪਰਿਵਾਰ ਹੈ। ਪਰ ਸਾਹਿਬ ਕਹਿੰਦੇ ਲਾਜ ਨਾ ਮਰੋ, ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ। ਕਹਿੰਦੇ ਜਿਸ ਘਰ ਨੂੰ ਤੂੰ ਛੱਡ ਕੇ ਇੱਕ ਦਿਨ ਤੁਰ ਜਾਣਾ ਹੈ, ਤੈਨੂੰ ਲੱਜਾ ਲੱਗਣੀ ਚਾਹੀਦੀ ਹੈ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਜਦੋਂ ਇਹ ਕਵੇਂ ਕਿ ਇਹ ਮੇਰਾ ਘਰ ਹੈ, ਮੇਰਾ ਘਰ ਹੈ, ਇਹਦਾ ਹੰਕਾਰ ਕਰਨ ਲੱਗ ਪਵੇਂ, ਕਿਉਂਕਿ ਅੰਤ ਨੂੰ ਤਾਂ ਇਹ ਘਰ ਛੱਡ ਕੇ ਵੀ ਤੁਰ ਜਾਣਾ। ਵੇਖ, ਤੇਰੇ ਤੋਂ ਪਹਿਲਾਂ ਤੇਰੇ ਮਾਂ ਬਾਪ ਦਾਅਵਾ ਕਰਦੇ ਸਨ ਕਿ ਘਰ ਸਾਡਾ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣ ਹੋਏ। ਕਹਿਣ ਲੱਗੇ ਉਹ ਵੀ ਤੁਰ ਗਏ ਤੇ ਅੱਜ ਤੂੰ ਇਸ ਘਰ ਦਾ ਮਾਲਕ ਹੈ, ਕਦੇ ਤੂੰ ਵੀ ਇਸ ਘਰ ਦਾ ਮਾਲਕ ਨਹੀਂ ਰਹਿਣਾ, ਤੂੰ ਵੀ ਇਸ ਘਰ ਨੂੰ ਛੱਡ ਕੇ ਇੱਕ ਦਿਨ ਤੁਰ ਜਾਣਾ ਹੈ। ਜਦੋਂ ਮਨੁੱਖ ਕਵੇ ਕਿ ਇਹ ਧਨ ਮੇਰਾ ਹੈ, ਪਦਾਰਥ ਮੇਰੇ ਨੇ, ਪਰਿਵਾਰ ਮੇਰਾ, ਤੇ ਸਾਹਿਬ ਜੀ ਸੁਚੇਤ ਕਰਦੇ ਨੇ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ। ਮਨੁੱਖ ਇੱਕ ਦਿਨ ਸਭ ਕੁਝ ਛੱਡ ਕੇ ਸੰਸਾਰ ਤੋਂ ਤੁਰ ਜਾਂਦਾ। ਇਸ ਕਰਕੇ ਮੇਰੇ ਸਾਹਿਬ ਨੇ ਜਦੋਂ ਵੀ ਮਨੁੱਖ ਹੰਕਾਰੀ ਹੁੰਦਾ, ਖਿੜ ਖੜਾ ਕੇ ਮਾਇਆ ਦੇ ਕੌਤਕਾਂ ਵਿੱਚ ਹੱਸਦਾ, ਤੇ ਸਾਹਿਬ ਜੀ ਫਿਰ ਸਾਨੂੰ ਸਾਰਿਆਂ ਨੂੰ ਸੁਚੇਤ ਕਰਦੇ ਨੇ, ਰੇ ਮਨ ਕਿਆ ਕਰੇ ਹੈ ਹਾ ਹਾ, ਹੇ ਮੇਰੇ ਮਨਾ ਤੂੰ ਕੀ ਐਵੇਂ ਖਿੜ ਖਿੜ ਕੇ ਹੱਸ ਰਿਹਾ, ਫੁੱਲਿਆ ਨਹੀਂ ਸਮਾਉਂਦਾ, ਜਿਹਨੂੰ ਵੇਖ ਵੇਖ ਕੇ ਤੈਨੂੰ ਖੁਸ਼ੀ ਹੋ ਰਹੀ ਹੈ, ਮੇਰਾ ਸਰੀਰ, ਮੇਰਾ ਪਰਿਵਾਰ, ਮੇਰਾ ਧਨ। ਕਹਿਣ ਲੱਗੇ ਇੱਕ ਦਿਨ ਇਹ ਸਾਰਾ ਕੁਝ ਤੇਰੇ ਵੇਖਦਿਆਂ ਇਸ ਤਰ੍ਹਾਂ ਬਿਨਸ ਜਾਣਾ, ਜਿਵੇਂ ਹਰ ਚੰਦੌਰੀ ਦੀ ਨਗਰੀ, ਜਿਵੇਂ ਮ੍ਰਿਗ ਤ੍ਰਿਸ਼ਨਾ, ਜਿਵੇਂ ਪਾਣੀ ਦਾ ਬੁਲਬਲਾ, ਜਿਵੇਂ ਰੇਤ ਦੀ ਕੰਧ, ਜਾਂ ਇੰਜ ਕਹਿ ਲਈਏ ਕਿ ਜਿਵੇਂ ਖਿੜਿਆ ਹੋਇਆ ਫੁੱਲ ਇੱਕ ਦਿਨ ਮੁਰਝਾ ਜਾਂਦਾ। ਸਤਿਗੁਰਾਂ ਨੇ ਐਸੀਆਂ ਬੜੀਆਂ ਉਦਾਹਰਨਾਂ ਦਿੱਤੀਆਂ ਨੇ ਤੇ ਰਹਾਉ ਦੀ ਪੰਕਤੀ ਤੋਂ ਆਪਾਂ ਵਿਚਾਰ ਸ਼ੁਰੂ ਕਰਨੀ ਹੈ। ਰਹਾਉ ਦਾ ਅਰਥ ਹੈ ਵਿਸ਼ਰਾਮ, ਠਹਿਰਾਓ, ਭਾਵ ਇਹਨਾਂ ਪੰਕਤੀਆਂ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ, ਜਿਹਨੂੰ ਆਪਾਂ ਮੇਨ ਆਈਡੀਆ ਕਹਿੰਦੇ ਹਾਂ। ਸਾਹਿਬ ਜੀ ਕਿਰਪਾ ਕਰਦੇ ਨੇ ਕਿ ਦੇਖ ਦ੍ਰਿਸ਼ਟ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ ਰਹਾਓ। ਬੜੀ ਕੀਮਤੀ ਗੱਲ ਕਹੀ ਕਿ ਬਾਕੀ ਤੇ ਜੋ ਕੁਝ ਤੂੰ ਵੇਖ ਰਿਹਾ ਇਹ ਹਰ ਚੰਦੌਰੀ ਦੀ ਨਗਰੀ ਦੀ ਤਰ੍ਹਾਂ ਮਨੋਕਲਪਤ ਹੈ। ਹਾਂ, ਜੇ ਕਿਤੇ ਇਨ੍ਹਾਂ ਵਿੱਚ ਰਹਿੰਦਿਆਂ ਤੂੰ ਰੱਬ ਦੀ ਭਜਨ ਬੰਦਗੀ ਵਿੱਚ ਜੁੜ ਜਾਵੇਂ ਤੇ ਤੈਨੂੰ ਜ਼ਿੰਦਗੀ ਦਾ ਬਹੁਤ ਵੱਡਾ ਲਾਭ ਪ੍ਰਾਪਤ ਹੋ ਸਕਦਾ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸਾਹਿਬ ਜੀ ਕਹਿੰਦੇ ਨੇ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਇਸ ਕਰਕੇ ਚੇਤਾ ਰੱਖੀ ਕਿ ਜਦੋਂ ਤੱਕ ਤੇਰੇ ਸਰੀਰ ਤੇ ਬੁਢਾਪਾ ਨਹੀਂ ਆ ਗਿਆ, ਜਦੋਂ ਤੱਕ ਤੇਰੀ ਇਸ ਕਾਇਆ ਨੂੰ ਕਾਲ ਨੇ ਗ੍ਰਸ ਨਹੀਂ ਲਿਆ, ਜਦੋਂ ਤੱਕ ਤੂੰ ਵੇਖ ਸਕਦੈ, ਸੁਣ ਸਕਦੈ, ਬੋਲ ਸਕਦੈ, ਉਦੋਂ ਤੱਕ ਰੱਬ ਦੀ ਭਜਨ ਬੰਦਗੀ ਵਿੱਚ ਜੁੜਿਆ ਰਹੋ। ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਬਿਕਲ ਭਈ ਨਹੀਂ ਬਾਣੀ, ਭੱਜ ਲੇ ਰੇ ਮਨ ਸਾਰੰਗ ਪਾਣੀ। ਜਿੰਨਾ ਸਮਾਂ ਵੀ ਹੋ ਸਕਦਾ, ਕਬੀਰ ਏਕ ਘਰੀ ਆਦੀ ਘਰੀ, ਆਦੀ ਹੂੰ ਫੁਨ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਜਿੰਨਾ ਸਮਾਂ ਵੀ ਗੁਰੂ ਕੀ ਸੰਗਤ ਕਰੇਗਾ, ਪਰਮੇਸ਼ਰ ਦਾ ਸਿਮਰਨ ਕਰੇਗਾ, ਉਹ ਤੈਨੂੰ ਇੱਕ ਬਹੁਤ ਵੱਡਾ ਲਾਹਾ ਪ੍ਰਾਪਤ ਹੋਵੇਗਾ। ਵਣਜਾਰਿਆਂ ਸਿਓ ਵਣਜ ਕਰ, ਲੈ ਲਾਹਾ ਮਨ ਹੱਸ ਰਹਾਉ। ਦੀ ਪੰਕਤੀ ਦਾ ਇਹੀ ਉਹ ਭਾਵ ਹੈ ਕਿ ਰੇ ਮਨ ਕਿਆ ਕਰੇ ਹੈ ਹਾਹਾ, ਹੇ ਮਨਾ ਤੂੰ ਮਾਇਆ ਦੇ ਕੌਤਕਾਂ ਵਿੱਚ ਕੀ ਖੇਡ ਖੜਾ ਕੇ ਹੱਸੀ ਜਾਣਾ। ਦੇਖ ਦ੍ਰਿਸ਼ਟ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ ਰਹਾਉ। ਹੁਣ ਸਤਿਗੁਰਾਂ ਨੇ ਜਿੱਥੇ ਹਰ ਚੰਦੌਰੀ ਸ਼ਬਦ ਵਰਤਿਆ ਉੱਥੇ ਬਾਣੀ ਵਿੱਚ ਹੋਰ ਵੀ ਉਦਾਹਰਣਾਂ ਦਿੱਤੀਆਂ ਨੇ। ਜੈਸੇ ਜਲ ਤੇ ਬੁੱਧਬਦਾ, ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਸਾਹਿਬ ਜੀ ਨੇ ਹੋਰ ਥਾਵਾਂ ਤੇ ਉਦਾਹਰਣਾਂ ਦਿੱਤੀਆਂ। ਕਹੋ ਨਾਨਕ ਥਿਰ ਨਾ ਰਹੈ, ਜਿਉਂ ਬਾਲੂ ਕੀ ਭੀਤ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ, ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ, ਵੁੱਠੇ ਨਗਰ ਗੰਧਰਬ। ਮ੍ਰਿਗ ਤ੍ਰਿਸ਼ਨਾ ਕੀ ਹੈ ਕਿ ਜਿਵੇਂ ਮਾਰੂਥਲਾਂ ਵਿੱਚ ਰਾਜਸਥਾਨ ਦੇ ਇਲਾਕੇ ਵਿੱਚ ਜਾਓ ਤੇ ਉੱਥੇ ਚਮਕਦੀ ਹੋਈ ਰੇਤ ਇੰਜ ਲੱਗਦਾ ਜਿਵੇਂ ਕਿਤੇ ਪਾਣੀ ਹੋਵੇ, ਤੇ ਹਿਰਨ ਜਿਹੜਾ ਮ੍ਰਿਗ ਹੈ ਉਹ ਇੱਕ ਭੁਲੇਖਾ ਖਾ ਜਾਂਦਾ, ਚਮਕਦੀ ਹੋਈ ਰੇਤ ਨੂੰ ਪਾਣੀ ਸਮਝ ਕੇ ਉਧਰ ਦੌੜਦਾ, ਦੌੜੀ ਜਾਂਦਾ ਦੌੜੀ ਜਾਂਦਾ ਜਿੱਥੇ ਵੀ ਜਾਂਦਾ, ਤੇ ਅਸਲ ਵਿੱਚ ਉਹ ਭੁਲੇਖਾ ਭੁਲੇਖਾ ਹੀ ਬਣਿਆ ਰਹਿੰਦਾ। ਉਹ ਜਿਹੜਾ ਮ੍ਰਿਗ ਤ੍ਰਿਸ਼ਨਾ ਦਾ ਛਲ ਸੀ ਉਹ ਅਸਲ ਵਿੱਚ ਪਾਣੀ ਨਹੀਂ ਤੇ ਉਸ ਹਿਰਨ ਦੀ ਮ੍ਰਿਗ ਦੀ ਕਦੇ ਪਿਆਸ ਨਹੀਂ ਬੁੱਝਦੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਤ੍ਰਿਖਾਵੰਤ ਮ੍ਰਿਗ, ਜਿਵੇਂ ਇੱਕ ਮ੍ਰਿਗ ਨੂੰ ਪਿਆਸ ਲੱਗੀ ਤੇ ਉਹ ਦੌੜੀ ਜਾਂਦਾ ਦੌੜੀ ਜਾਂਦਾ ਪਰ ਪਾਣੀ ਉਹਨੂੰ ਮਿਲਦਾ ਕੋਈ ਨਹੀਂ, ਅੰਤ ਨੂੰ ਉਹਦੇ ਪ੍ਰਾਣ ਨਿਕਲ ਜਾਂਦੇ ਨੇ। ਇੱਕ ਤਾਂ ਇਹ ਉਦਾਹਰਨ, ਤੇ ਦੂਸਰੀ ਜਦੋਂ ਕਿਤੇ ਮੀਂਹ ਪੈ ਕੇ ਹਟਿਆ ਹੋਵੇ ਤੇ ਅਸਮਾਨ ਵਿੱਚ ਇੱਕ ਮਨੋਕਲਪਤ ਨਗਰੀ ਬਣ ਜਾਂਦੀ ਹੈ ਜਿਹਨੂੰ ਲੋਕੀ ਗੰਧਰਵ ਨਗਰ ਜਾਂ ਹਰ ਚੰਦੌਰੀ ਦੀ ਨਗਰੀ, ਜਿਹੜੀ ਉਦਾਹਰਨ ਮੇਰੇ ਸਤਿਗੁਰਾਂ ਨੇ ਰਹਾਓ ਵਾਲੀ ਪੰਕਤੀ ਦਿੱਤੀ ਹੈ, ਰੇ ਮਨ ਕਿਆ ਕਰੇ ਹੈ ਹਾਹਾ, ਦੇਖ ਦ੍ਰਿਸ਼ਟ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ। ਸਭ ਕਹਿੰਦੇ ਜਦੋਂ ਮਨੋਕਲਪਤ ਨਗਰੀ ਬਣ ਜਾਵੇ ਤੇ ਲੋਕ ਕਹਿੰਦੇ ਨੇ, ਉਹ ਵੇਖੋ ਅਸਮਾਨ ਦੇ ਵਿੱਚ ਇੱਕ ਪਿੰਡ ਦਿਖਾਈ ਦੇ ਰਿਹਾ, ਉਹ ਵੇਖਣ ਨੂੰ ਤਾਂ ਪਿੰਡ ਜਾਪਦਾ ਪਰ ਅੱਜ ਤੱਕ ਸਾਡੇ ਸਾਰਿਆਂ ਵਿੱਚੋਂ ਕਿਸੇ ਨੇ ਉੱਪਰ ਜਾ ਕੇ ਰਾਤ ਕੱਟੀ ਹੋਵੇ ਜਾਂ ਕਿਸੇ ਨੇ ਉੱਪਰ ਜਾ ਕੇ ਕੋਈ ਆਪਣੇ ਆਪ ਨੂੰ ਇਹ ਕਿਹਾ ਹੋਵੇ ਵੀ ਮੈਂ ਘਰ ਬਣਾ ਕੇ ਉੱਥੇ ਰਹਿ ਰਿਹਾ ਹਾਂ, ਮੈਨੂੰ ਉੱਥੋਂ ਦੀ ਸਿਟੀਜ਼ਨਸ਼ਿਪ ਮਿਲ ਗਈ ਹੈ, ਮੈਂ ਉੱਤੇ ਜਾ ਕੇ ਚੋਣ ਲੜੀ ਹੈ, ਮੈਂ ਸਰਪੰਚ ਬਣਿਆ ਹਾਂ, ਮੈਂ ਉੱਪਰ ਜਾ ਕੇ ਮੇਅਰ ਬਣਿਆ ਹਾਂ। ਸਾਹਿਬ ਕਹਿੰਦੇ ਆਪਾਂ ਕਈ ਤਾਂ ਜਾਣੇ ਹਾਂ ਪਰ ਹਰ ਚੰਦੌਰੀ ਦੀ ਨਗਰੀ ਇੱਕ ਭੁਲੇਖਾ ਹੈ। ਭਾਈ ਗੁਰਦਾਸ ਜੀ ਨੇ ਜਦੋਂ ਜਗਤ ਨੂੰ ਮਿਥਿਆ ਦੱਸਿਆ ਤੇ ਉਨ੍ਹਾਂ ਨੇ ਇਹ ਉਦਾਹਰਨਾਂ ਵਰਤੀਆਂ ਨੇ, ਹਰ ਚੰਦੌਰੀ ਦੇਖ ਕੇ ਕਰਦੇ ਪਰਿਭਾਸ਼ਾ, ਥਲ ਵਿੱਚ ਤਪਨ ਭੱਠੀਆਂ ਕਿਉਂ ਲਹਿ ਪਿਆਸਾ, ਸੋਹਣੇ ਰਾਜ ਕਮਾਈਐ ਪੁੱਜੈ ਕਿਉਂ ਆਸਾ। ਸੁਪਨੇ ਵਿੱਚ ਕੋਈ ਰਾਜਾ ਬਣ ਜਾਵੇ ਤੇ ਜਦੋਂ ਅੱਖ ਖੁੱਲਦੀ ਹੈ ਸਮਝਦਾ ਵੀ ਇੱਕ ਬੜਾ ਵੱਡਾ ਭੁਲੇਖਾ ਹੈ। ਇਸੇ ਤਰ੍ਹਾਂ ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ, ਜਿਵੇਂ ਇੱਕ ਬਾਜੀਗਰ ਦੀ ਖੇਡ ਬਿਲਕੁਲ ਇੱਕ ਤਮਾਸ਼ਾ ਹੀ ਹੁੰਦਾ, ਉਹ ਅਸਲ ਵਿੱਚ ਸੱਚ ਨਹੀਂ। ਬਾਜੀਗਰ ਡੰਕ ਵਜਾਉਂਦਾ, ਲੋਕ ਜੁੜਦੇ ਨੇ, ਉਹ ਕਈ ਵਾਰ ਫਰਸ਼ਾਂ ਦੀ ਵਸਤੂ ਅਰਸ਼ ਤੇ ਲਿਆ ਕੇ ਪੇਸ਼ ਕਰ ਦਿੰਦਾ, ਪਰ ਕੁਝ ਕੁ ਸਮੇਂ ਬਾਅਦ ਫਿਰ ਆਪਣੇ ਹੱਥਾਂ ਵਿੱਚ ਪਕੜਿਆ ਬਰਤਨ ਲੋਕਾਂ ਕੋਲ ਲੈ ਕੇ ਜਾਂਦਾ ਕਿ ਇਹਦੇ ਵਿੱਚ ਇੱਕ ਇੱਕ ਰੁਪਈਆ, ਦੋ ਦੋ ਰੁਪਈਏ, ਪੰਜ ਪੰਜ ਰੁਪਈਏ ਪਾਓ। ਤੇ ਜੇ ਕੋਈ ਪੁੱਛੇ ਕਿ ਹੁਣੇ ਤੇ ਤੂੰ ਸਵਰਗਾਂ ਦੀ ਵਸਤੂ ਧਰਤੀ ਤੇ ਲਿਆਉਣ ਦਾ ਦਾਅਵਾ ਕਰ ਰਿਹਾ ਸਾਂ, ਤੇ ਕੀ ਤੇਰੇ ਕੋਲ ਇੰਨੇ ਪੈਸੇ ਵੀ ਨਹੀਂ? ਤੇ ਉਹ ਇੱਕੋ ਗੱਲ ਕਵੇਗਾ, ਇਹ ਤਾਂ ਇੱਕ ਭੁਲੇਖਾ ਸੀ, ਇਹ ਤਾਂ ਹੱਥ ਦੀ ਸਫਾਈ ਸੀ, ਤੁਹਾਨੂੰ ਭਰਮ ਜਾਲ ਵਿੱਚ ਪਾ ਕੇ ਮੈਂ ਇੱਕ ਤਮਾਸ਼ਾ ਵਿਖਾਇਆ। ਸਾਹਿਬ ਕਹਿਣ ਲੱਗੇ, ਬਿਲਕੁਲ ਇਹ ਜਗਤ ਇਸੇ ਤਰ੍ਹਾਂ ਦਾ ਤਮਾਸ਼ਾ ਹੈ। ਫਰਕ ਇਹ ਹੈ ਕਿ ਪ੍ਰਭੂ ਪਿਆਰੇ ਜਗਤ ਦਾ ਤਮਾਸ਼ਾ ਵੇਖਣ ਲਈ ਆਉਂਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਪਰ ਅਸੀਂ ਜੀਵ ਇਸ ਤਮਾਸ਼ੇ ਦਾ ਅੰਗ ਹਾਂ, ਅਸੀਂ ਕਠਪੁਤਲੀਆਂ ਬਣ ਕੇ ਤਮਾਸ਼ੇ ਵਿੱਚ ਨਾਚ ਕਰ ਰਹੇ ਹਾਂ, ਤੇ ਪ੍ਰਭੂ ਪਿਆਰੇ ਇਸ ਤਮਾਸ਼ੇ ਨੂੰ ਵੇਖਣ ਵਾਸਤੇ ਆਉਂਦੇ ਨੇ। ਪਰ ਭਗਤ ਰਵਿਦਾਸ ਜੀ ਨੇ ਇੱਕ ਨਿਰਣਾ ਦਿੱਤਾ, ਕਹਿਣ ਲੱਗੇ, ਜਿਸ ਦਿਨ ਸਮਝ ਆ ਗਈ ਕਿ ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ, ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ, ਕਹਿਣ ਲੱਗੇ ਲੋਕੀ ਤਮਾਸ਼ੇ ਨਾਲ ਜੁੜ ਗਏ, ਪਰ ਮੈਂ ਇਸ ਤਮਾਸ਼ੇ ਨਾਲ ਜੁੜਨ ਦੀ ਬਜਾਏ ਉਸ ਬਾਜੀਗਰ ਨਾਲ ਜੁੜਿਆ, ਜਿਹਦੀ ਇਹ ਖੇਡ ਹੈ, ਮੋਹੇ ਬਾਜੀਗਰ ਸਿਉ ਪ੍ਰੀਤ ਬਣ ਆਈ। ਬਸ ਜਗਤ ਦਾ ਇਹੀ ਇੱਕ ਭੇਦ ਹੈ ਕਿ ਜੇ ਤਮਾਸ਼ੇ ਨਾਲ ਜੁੜ ਜਾਵਾਂਗੇ ਤੇ ਜੀਵਨ ਵਿਅਰਥ ਚੱਲਿਆ ਜਾਵੇਗਾ, ਤੇ ਜੇ ਤਮਾਸ਼ੇ ਨੂੰ ਸਮਝ ਕੇ ਇਹਦੇ ਪਿੱਛੇ ਜਿਹੜਾ ਬਾਜੀਗਰ ਰੂਪੀ ਪਰਮਾਤਮਾ ਇਸ ਤਮਾਸ਼ੇ ਨੂੰ ਚਲਾ ਰਿਹਾ ਹੈ, ਜਿਹਦੀ ਇਹ ਜਗਤ ਖੇਡ ਹੈ, ਦੋਵਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਨਾ ਕਿਸ ਆਇਬੋ ਨਾ ਕਿਸ ਜਾਇਬੋ, ਰਾਮ ਕੀ ਦੁਹਾਈ, ਨੈ ਕਿਸ ਜਨਮੈ ਨੈ ਕਿਸ ਮਰੈ, ਆਪਨ ਚਲਤ ਆਪ ਹੀ ਕਰੈ। ਫਿਰ ਸਮਝ ਆਵੇਗੀ ਕਿ ਕੁਝ ਵੀ ਜਨਮਦਾ ਨਹੀਂ, ਕੁਝ ਵੀ ਮਰਦਾ ਨਹੀਂ, ਇਹ ਤਾਂ ਪਰਮਾਤਮਾ ਦੀ ਇੱਕ ਖੇਡ ਹੈ। ਜਿਹੜਾ ਇਸ ਖੇਡ ਨੂੰ ਸਮਝ ਗਿਆ ਉਹ ਫਿਰ ਪਰਮਾਤਮਾ ਨਾਲ ਜੁੜੇਗਾ ਤੇ ਜੀਵਨ ਦੀ ਇਸ ਖੇਡ ਨੂੰ ਜਿੱਤ ਕੇ ਜਾਵੇਗਾ। ਇਸੇ ਕਰਕੇ ਸਾਹਿਬ ਜੀ ਨੇ ਕਿਹਾ, ਕਹੋ ਕਬੀਰ ਜੀਤ ਕੈ ਹਾਰ, ਬਹੁ ਬਿਧ ਕਯੋ ਪੁਕਾਰ ਪੁਕਾਰ। ਸਤਿਗੁਰੂ ਜੀ ਵੀ ਸਾਨੂੰ ਸੁਚੇਤ ਕਰਦੇ ਨੇ, ਐਸੀ ਕਲਾ ਨਾ ਖੇਡੀਐ ਜਿੱਤ ਦਰਗਹਿ ਗਿਆ ਹਾਰੀਆ। ਇਸ ਕਰਕੇ ਮੇਰੇ ਸਾਹਿਬ ਜੀ ਨੇ ਜਿੱਥੇ ਰਹਾਉ ਦੀ ਪੰਕਤੀ ਵਿੱਚ ਐਸੀਆਂ ਉਦਾਹਰਨਾਂ ਦਿੱਤੀਆਂ ਨੇ, ਉੱਥੇ ਆਰੰਭਕ ਪੰਕਤੀ ਵਿੱਚ ਮੇਰੇ ਸਤਿਗੁਰੂ ਜੀ ਮਨੁੱਖ ਨੂੰ ਸੰਸਾਰ ਵਿੱਚ ਇੱਕ ਪ੍ਰਾਹੁਣੇ ਦੀ ਤਰ੍ਹਾਂ ਦੱਸ ਰਹੇ ਨੇ। ਆਓ ਆਪਾਂ ਸਾਰੇ ਇਸ ਦੀ ਵਿਚਾਰ ਆਰੰਭ ਕਰੀਏ।
ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸੰਖੇਪ ਵਿੱਚ ਮੰਗਲ ਹੈ, ਜਿਵੇਂ ਹਰ ਕਵੀ ਹਰ ਲੇਖਕ ਆਪਣੀ ਰਚਨਾ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ। ਸਤਿਗੁਰਾਂ ਦਾ ਇਸ਼ਟ ਦੇਵ ਪਰਮਾਤਮਾ ਹੈ, ਸਿੱਖ ਦਾ ਇਸ਼ਟ ਦੇਵ ਵੀ ਪਰਮਾਤਮਾ ਹੈ। ਇਸ ਕਰਕੇ ਪੁਰਾਤਨ ਸਮਿਆਂ ਵਿੱਚ ਜਦੋਂ ਆਪਾਂ ਚਿੱਠੀ ਪੱਤਰ ਲਿਖਦੇ ਸਾਂ ਤੇ ਉੱਪਰ ਲਿਖਿਆ ਜਾਂਦਾ ਸੀ, ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਕਾ ਸਿੱਖ ਚੰਗੇ ਮਾੜੇ ਦਿਨਾਂ ਦੀ ਵਿਚਾਰ ਵਿੱਚ ਨਹੀਂ ਪੈਂਦਾ। ਘਰ ਵਿੱਚ ਕੋਈ ਕਾਰਜ ਕਰਨਾ ਹੋਵੇ, ਬੱਚੇ ਦਾ ਵਿਆਹ ਕਰਨਾ ਹੋਵੇ, ਤੇ ਇਹ ਕਿਸੇ ਪਾਂਧੇ ਕੋਲ ਪੱਤਰੀ ਖਲਾਉਣ ਨਹੀਂ ਜਾਂਦਾ, ਬਲਕਿ ਚੰਗੇ ਮਾੜੇ ਦਿਨਾਂ ਦੀ ਵਿਚਾਰ ਵਿੱਚ ਨਹੀਂ ਪੈਂਦਾ। ਇਹਨੂੰ ਗੁਰੂ ਵੱਲੋਂ ਬਖਸ਼ੀ ਹੋਈ ਇੱਕ ਸਮਝ ਹੈ ਕਿ ਸਾਹਾ ਗਣੈ ਨਾ ਕਰੈ ਵਿਚਾਰ, ਸਾਹੇ ਉੱਪਰ ਇੱਕ ਓਅੰਕਾਰ। ਹਰ ਦਿਨ ਦੇ ਉੱਪਰ, ਹਰ ਥਿੱਤ ਦੇ ਉੱਪਰ, ਹਰ ਘੜੀ ਹਰ ਵਾਰ ਦੇ ਉੱਪਰ ਮੇਰਾ ਪਰਮਾਤਮਾ ਹੈ, ਕਿਉਂਕਿ ਥਿੱਤੀ ਵਾਰ ਸਭ ਆਵੇ ਜਾਵੇ, ਇਹ ਥਿੱਤਾਂ ਵਾਰਾਂ ਤੇ ਆਉਂਦੀਆਂ ਜਾਂਦੀਆਂ ਨੇ। ਪਰ ਜਿਹੜਾ ਜੀਵ ਇੱਕ ਓਅੰਕਾਰ ਪ੍ਰਭੂ ਨਾਲ ਜੁੜ ਗਿਆ, ਜਿਹਨੂੰ ਪਤਾ ਵੀ ਸਾਹੇ ਦੇ ਉੱਪਰ ਇੱਕ ਓਅੰਕਾਰ ਪ੍ਰਭੂ ਹੈ, ਉਹ ਫਿਰ ਚੰਗੇ ਮਾੜੇ ਦਿਨਾਂ ਦੀ ਵਿਚਾਰ ਨਹੀਂ ਕਰਦਾ। ਮੇਰੇ ਸਤਿਗੁਰਾਂ ਨੇ ਉਵੇਂ ਕਿਸੇ ਨੂੰ ਮੂਰਖ ਤੇ ਸਿਆਣਾ ਨਹੀਂ ਕਿਹਾ। ਸਾਹਿਬ ਕਹਿੰਦੇ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਪਰ ਜਿਹੜਾ ਬੰਦਾ ਕਿਸੇ ਪੰਡਿਤ ਕੋਲ ਪੱਤਰੀ ਖਲਾਉਣ ਜਾਂਦਾ, ਤੇ ਚੰਗੇ ਮਾੜੇ ਦਿਨਾਂ ਦੀ ਵਿਚਾਰ ਵਿੱਚ ਪੈ ਜਾਂਦਾ। ਸਾਹਿਬ ਕਹਿੰਦੇ ਸਭ ਤੋਂ ਵੱਡਾ ਮੂਰਖ ਉਹ ਹੈ, ਥਿੱਤੀ ਵਾਰ ਸੇਵੈ ਮੁਗਧ ਗਵਾਰ। ਇਸ ਕਰਕੇ ਆਪਾਂ ਜਿਨ੍ਹਾਂ ਨੂੰ ਸਿਆਣੇ ਸਿਆਣੇ ਕਹਿ ਕੇ ਹੱਥ ਵਿਖਾਉਣ ਜਾਂਦੇ ਹਾਂ, ਪੱਤਰੀਆਂ ਖਿਲਾਉਣ ਜਾਂਦੇ ਹਾਂ, ਸਾਹਿਬ ਕਹਿੰਦੇ ਨਾ ਤਾਂ ਉਹ ਦੱਸਣ ਵਾਲੇ ਸਿਆਣੇ ਨੇ ਤੇ ਨਾ ਚੰਗੇ ਮਾੜੇ ਦਿਨਾਂ ਦੀ ਵਿਚਾਰ ਪੁੱਛਣ ਵਾਲੇ ਸਿਆਣੇ ਨੇ। ਸਭ ਤੋਂ ਵੱਡਾ ਮੂਰਖ ਬੰਦਾ ਉਹ ਹੈ ਜਿਹੜਾ ਇਹ ਕਹਿੰਦਾ ਵੀ ਅੱਜ ਦਿਨ ਚੰਗਾ, ਕੱਲ ਨੂੰ ਮਾੜਾ, ਜਾਂ ਕੱਲ ਵਾਲਾ ਮਹੂਰਤ ਮਾੜਾ, ਪਰਸੋਂ ਨੂੰ ਚੰਗਾ। ਸਾਹਿਬ ਕਹਿੰਦੇ ਰੱਬ ਨਾਲ ਜੁੜ ਜਾ, ਮਾਹ ਦਿਵਸ ਮਹੂਰਤ ਭਲੇ, ਜਿਨ ਕੋ ਨਦਰ ਕਰੇ। ਜਿਨ੍ਹਾਂ ਤੇ ਮਾਲਕ ਨਦਰ ਕਰ ਦਿੰਦਾ ਉਹਨਾਂ ਵਾਸਤੇ ਸਾਰੇ ਦਿਨ ਵਾਰ ਮਹੂਰਤ ਜਿਹੜੇ ਨੇ ਚੰਗੇ ਨੇ। ਫਿਰ ਸਾਹਿਬ ਕਹਿੰਦੇ ਜਦੋਂ ਜਨਮ ਹੋਇਆ ਤੂੰ ਪੁੱਛਿਆ ਸੀ ਪਰਮਾਤਮਾ ਨੂੰ ਸੀ ਕਿ ਮੈਂ ਸੋਮਵਾਰ ਨਹੀਂ ਜਨਮ ਲੈਣਾ, ਮੈਂ ਬੁੱਧਵਾਰ ਨਹੀਂ ਜਨਮ ਲੈਣਾ, ਮੈਂ ਮੰਗਲਵਾਰ ਨਹੀਂ ਜਨਮ ਲੈਣਾ। ਜਿਸ ਦਿਨ ਬੰਦਾ ਮਰਦਾ ਕਦੇ ਕਹਿੰਦਾ ਪਰਮਾਤਮਾ ਨੂੰ ਕਿ ਮੈਨੂੰ ਦੋ ਕਪਲ ਅਜੇ ਹੋਰ ਜਿਉਂਦਾ ਰਹਿਣ ਦੇ, ਮੈਂ ਅਗਲੇ ਮਹੂਰਤ ਵਿੱਚ ਪ੍ਰਾਣ ਤਿਆਗਾਂਗਾ। ਸਾਹਿਬ ਕਹਿਣ ਲੱਗੇ ਮਰਨ ਨਾ ਮਹੂਰਤ ਪੁੱਛਿਆ, ਪੁੱਛੀ ਥੇਤਨਾ ਵਾਰ। ਜਦੋਂ ਤੈਨੂੰ ਜਨਮ ਦੇਣ ਲੱਗਿਆ ਉਹਨੇ ਦਿਨ ਵਾਰ ਨਹੀਂ ਵੇਖਿਆ, ਤੈਨੂੰ ਸੰਸਾਰ ਤੋਂ ਲਿਜਾਣ ਲੱਗਿਆ ਕੋਈ ਦਿਨ ਵਾਰ ਨਹੀਂ ਉਹ ਪੁੱਛਦਾ। ਤੇ ਫਿਰ ਤੂੰ ਜਗਤ ਵਿੱਚ ਰਹਿ ਕੇ ਮਕਾਨ ਦੀ ਬੁਨਿਆਦ ਰੱਖਣੀ ਹੈ, ਬੱਚੇ ਦਾ ਵਿਆਹ ਕਰਨਾ, ਫਿਰ ਤੂੰ ਚੰਗੇ ਮਾੜੇ ਦਿਨਾਂ ਵਿੱਚ ਕਿਉਂ ਪੈਂਦਾ। ਇਸ ਕਰਕੇ ਸਾਹਿਬ ਕਹਿੰਦੇ ਜਦੋਂ ਸਾਹੇ ਉੱਪਰ ਏਕ ਓੰਕਾਰ ਇਹ ਸਮਝ ਆ ਜਾਵੇ ਤੇ ਫਿਰ ਵੇਖੋ ਹਰ ਕਵੀ ਹਰ ਲੇਖਕ ਨਾਨਕ ਸ਼ਾਇਰ ਏਵ ਕੈਤ ਹੈ ਸੱਚੇ ਪਰਵਦਗਾਰਾ। ਗੁਰੂ ਸਾਹਿਬ ਨੇ ਆਪਣੇ ਆਪ ਨੂੰ ਰੱਬੀ ਸ਼ਾਇਰ ਕਿਹਾ, ਆਪਣੇ ਆਪ ਨੂੰ ਢਾਡੀ ਕਿਹਾ, ਹਉ ਢਾਡੀ ਦਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੈ। ਪਰ ਅਸੀਂ ਢਾਡੀ ਕੇਵਲ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਗਾਉਂਦੇ ਨੇ, ਅਸੀਂ ਗ੍ਰੰਥੀ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਕੇਵਲ ਸਾਨੂੰ ਪਾਠ ਸੁਣਾਉਣ, ਅਸੀਂ ਰਾਗੀ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਕੀਰਤਨ ਕਰਕੇ ਸੁਣਾਉਣ। ਪਰ ਕਦੇ ਕੋਈ ਕਿਸੇ ਹੋਰ ਸਿੱਖ ਨੂੰ ਕਹਿ ਦੇਵੇ ਵੀ ਢਾਡੀ ਜੀ ਕਿੱਧਰੋਂ ਆਏ ਹੋ, ਗ੍ਰੰਥੀ ਜੀ ਤੁਹਾਡਾ ਕੀ ਹਾਲ ਹੈ, ਤੇ ਉਹ ਵੇਖੋ ਇੱਕ ਦਿਨ ਕਲਪਨਾ ਵਿੱਚ ਪੈ ਜਾਵੇਗਾ ਕਿ ਤੈਨੂੰ ਮੈਂ ਗ੍ਰੰਥੀ ਦਿਸਦਾ। ਵੀ ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਤੇਰਾ ਸੰਬੰਧ ਹੈ, ਹਰ ਸਿੱਖ ਗ੍ਰੰਥੀ ਹੈ। ਜਦੋਂ ਮਾਲਕ ਨੂੰ ਆਪਾਂ ਗਾ ਕੇ ਪ੍ਰਭੂ ਦੀ ਉਸਤਤ ਕਰਦੇ ਹਾਂ ਅਸੀਂ ਢਾਡੀ ਹਾਂ। ਇੱਥੇ ਤੱਕ ਸਾਹਿਬ ਨੇ ਕਿਹਾ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ, ਮੈਂ ਤੇ ਤੇਰੇ ਦਰ ਦਾ ਨਿੱਕਾ ਜਿਹਾ ਬਰੀਕ ਢਾਡੀ ਬਣ ਕੇ ਤੈਨੂੰ ਗਾਉਣ ਵਾਲਾ। ਤੇ ਜਿਹੜਾ ਢਾਡੀ ਬਣ ਕੇ ਗਾਵੇਗਾ, ਜਿਹੜਾ ਕਵੀ ਬਣ ਕੇ ਸ਼ਾਇਰ ਬਣ ਕੇ ਗਾਵੇਗਾ, ਉਹ ਆਪਣੀ ਰਚਨਾ ਦੀ ਆਰੰਭਤਾ ਦੇ ਸਮੇਂ ਮਾਲਕ ਦਾ ਮੰਗਲ ਕਰਦਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਭੂ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ ਤੇ ਫਿਰ ਸਤ ਸਰੂਪ ਹੋਣ ਕਰਕੇ ਸੱਚੇ ਸਤਿਗੁਰੂ ਦੇ ਰਾਹੀਂ ਹੀ ਕਿਰਪਾ ਦੁਆਰਾ ਹੀ ਉਹਦੀ ਸੂਝ ਬੂਝ ਉਹਦੀ ਪ੍ਰਾਪਤੀ ਹੁੰਦੀ ਹੈ।
ਆਸਾ ਘਰ ਦਸਵਾਂ ਮਹੱਲਾ ਪੰਜਵਾਂ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 31 ਰਾਗਾਂ ਵਿੱਚ ਹੈ, ਪਹਿਲੇ 12 ਅੰਗ ਰਾਗ ਮੁਕਤ ਨੇ। ਵੇਖੋ ਜਦੋਂ ਸ੍ਰੀ ਰਾਗ ਦੀ ਸ਼ੁਰੂਆਤ ਹੁੰਦੀ ਹੈ ਤੇ ਅਖੀਰਲਾ ਰਾਗ ਜੈ ਜਾਵੰਤੀ, ਫਿਰ ਅਖੀਰਲੀਆਂ ਕੁਝ ਬਾਣੀਆਂ ਰਾਗ ਮੁਕਤ ਨੇ। ਮੇਰੇ ਸਤਿਗੁਰੂ ਜੀ ਨੇ ਸ੍ਰੀ ਰਾਗ ਤੋਂ ਸ਼ੁਰੂ ਕਰਕੇ ਜੈ ਜੈਵੰਤੀ ਭਾਵ 31 ਰਾਗ ਨੇ, ਤੇ ਉਹਨਾਂ 31 ਰਾਗਾਂ ਦੇ ਵਿੱਚੋਂ ਇਹ ਆਸਾ ਰਾਗ ਹੈ, ਜਿਸ ਰਾਗ ਵਿੱਚ ਮੇਰੇ ਗੁਰੂ ਨਾਨਕ ਜੀ ਨੇ ਵਾਰ ਵੀ ਉਚਾਰਨ ਕੀਤੀ ਤੇ ਉਹ ਆਸਾ ਦੀ ਵਾਰ ਸਾਡੇ ਗੁਰਦੁਆਰੇ ਸਾਹਿਬਾਨ ਦੇ ਅੰਦਰ ਗੁਰੂ ਕੇ ਕੀਰਤਨੀਏ ਜਦੋਂ ਸਰਵਣ ਕਰਾਉਂਦੇ ਨੇ ਤੇ ਸਾਨੂੰ ਸਮਝ ਆਉਂਦੀ ਹੈ ਕਿ ਮਨੁੱਖ ਆਪਣੇ ਜੀਵਨ ਦੀ ਸਫਲਤਾ ਦੀ ਜਿਹੜੀ ਜਿੱਤ ਹੈ ਉਹ ਕਿਵੇਂ ਪ੍ਰਾਪਤ ਕਰ ਸਕਦਾ, ਕਿਉਂਕਿ ਵਾਰ ਜਿੱਤ ਦਾ ਪ੍ਰਤੀਕ ਹੈ, ਸੂਰਮਿਆਂ ਦੀ ਜਿੱਤ ਦੇ ਖੁਸ਼ੀ ਸਮੇਂ ਗਾਈ ਜਾਂਦੀ ਹੈ। ਸੋ ਇਸ ਆਸਾ ਰਾਗ ਵਿੱਚ ਮੇਰੇ ਸਤਿਗੁਰਾਂ ਨੇ 10ਵੇਂ ਘਰ ਵਿੱਚ ਇਹ ਸ਼ਬਦ ਉਚਾਰਨ ਕੀਤਾ। ਸੰਗੀਤ ਨਾਲ ਇਹਦਾ ਸੰਬੰਧ ਹੈ, ਤਕਰੀਬਨ 17 ਘਰ ਨੇ, ਕਿਹੜੇ ਘਰ ਵਿੱਚ ਇਹ ਸ਼ਬਦ ਨੂੰ ਗਾਉਣਾ। ਸਾਹਿਬ ਜੀ ਸੰਕੇਤ ਦੇ ਰਹੇ ਨੇ ਕਿ ਆਸਾ ਘਰ ਦਸਵਾਂ ਮਹੱਲਾ ਪੰਜਵਾਂ, ਤੇ ਮਹੱਲਾ ਪੰਜਵਾਂ ਦਾ ਅਰਥ ਹੈ ਪੰਚਮ ਪਿਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਰੱਬੀ ਬੋਲ ਹਨ।
ਜਿਸਨੋ ਤੂੰ ਅਸਥਿਰ ਕਰ ਮਾਨਾ ਹੈ ਤੇ ਪਾਹਨ ਦੋ ਦਾਹਾ।
ਹੇ ਮਨੁੱਖ, ਹੇ ਮਨ, ਹੇ ਜਗਿਆਸੂ, ਜਿਸ ਨੂੰ ਤੂੰ ਸਥਿਰ ਕਰਕੇ ਮੰਨਦਾ, ਚਾਹੇ ਉਹ ਤੇਰਾ ਸਰੀਰ ਹੈ, ਚਾਹੇ ਘਰ ਪਰਿਵਾਰ, ਚਾਹੇ ਧਨ ਪਦਾਰਥ, ਰਾਜ ਭਾਗ ਸੰਪਤੀ, ਜਿਸ ਨੂੰ ਤੂੰ ਅਸਥਿਰ ਕਰ ਮੰਨੈ, ਤੇ ਪਾਹੁਨ ਦੋ ਦਾਹਾ, ਉਹ ਦੋ ਦਿਨਾਂ ਦੇ ਪ੍ਰਾਹੁਣੇ ਨੇ। ਪਾਹੁਨ ਦਾ ਅਰਥ ਹੈ ਪ੍ਰਾਹੁਣੇ, ਤੇ ਦੋ ਦਾ ਅਰਥ ਹੈ ਦੋ, ਦਾਹਾ ਦਾ ਅਰਥ ਹੈ ਦਿਨ। ਹੁਣ ਮੇਰੇ ਸਤਿਗੁਰਾਂ ਨੇ ਇਹ ਵੀ ਉਦਾਹਰਣ ਬਾਣੀ ਦੇ ਵਿੱਚ ਵਰਤੀ ਹੈ ਕਿ ਮਨੁੱਖ ਜਗਤ ਵਿੱਚ ਇੱਕ ਪ੍ਰਾਹੁਣੇ ਦੀ ਤਰ੍ਹਾਂ ਆਇਆ ਹੈ। ਸ਼ਬਦ ਇੱਥੋਂ ਸ਼ੁਰੂ ਹੁੰਦਾ, ਗੋਇਲ ਆਇਆ ਗੋਇਲੀ, ਕਿਆ ਕਿਸ ਡੰਪ ਪਸਾਰ, ਕਿ ਜਦੋਂ ਪਰਬਤਾਂ ਦੇ ਉੱਪਰ ਬਰਫ਼ ਪੈ ਜਾਂਦੀ ਹੈ ਤੇ ਗਵਾਲੇ ਗੁੱਜਰ ਲੋਕ ਆਪਣੇ ਗਊਆਂ ਨੂੰ ਮੱਝਾਂ ਨੂੰ ਲੈ ਕੇ ਮੈਦਾਨੀ ਇਲਾਕਿਆਂ ਵੱਲ ਜਿੱਥੇ ਹਰੇ ਹਰੇ ਘਾਹ ਦੀ ਚਾਰਗਾਹ ਹੋਵੇ ਉੱਥੇ ਪਹੁੰਚ ਜਾਂਦੇ ਨੇ, ਪਰ ਜਦੋਂ ਬਰਫ਼ ਪੈਣੀ ਹਟ ਜਾਂਦੀ ਹੈ ਉਹ ਗਵਾਲੇ ਗੁੱਜਰ ਫਿਰ ਆਪਣੇ ਘਰਾਂ ਨੂੰ ਪਰਤ ਜਾਂਦੇ ਨੇ। ਮਨੁੱਖ ਜਗਤ ਵਿੱਚ ਗੋਇਲ ਵਾਸੇ ਦੀ ਤਰ੍ਹਾਂ ਆਇਆ, ਜਿਵੇਂ ਹਰ ਗਵਾਲਾ ਕੁਝ ਸਮੇਂ ਬਾਅਦ ਆਪਣੇ ਘਰ ਨੂੰ ਪਰਤ ਜਾਂਦਾ, ਇਸੇ ਤਰ੍ਹਾਂ ਜਿਸ ਦਿਨ ਸਾਨੂੰ ਸੁਨੇਹਾ ਆ ਗਿਆ ਅਸੀਂ ਵੀ ਇਸ ਜਗਤ ਰੂਪੀ ਗੋਇਲ ਵਾਸੇ ਨੂੰ ਛੱਡ ਕੇ ਤੁਰ ਜਾਣਾ ਹੈ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਪ ਪਸਾਰ, ਮੋਲਤ ਪੁੰਨੀ ਚੱਲਣਾ, ਤੂੰ ਸੰਭਲ ਘਰ ਬਾਰ, ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਤੇ ਅੱਗੇ ਫਿਰ ਮੇਰੇ ਸਤਿਗੁਰੂ ਦ੍ਰਿਸ਼ਟਾਂਤ ਦਿੰਦੇ ਨੇ, ਜੈਸੇ ਰੈਣ ਪਰਾਉਣੇ ਉੱਠ ਚੱਲ ਸੈ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉ, ਸਭ ਫੁੱਲਾਂ ਕੀ ਬਾਗਾਤ। ਸਾਹਿਬ ਕਹਿੰਦੇ ਜਿਵੇਂ ਆਇਆ ਪਰਾਉਣਾ ਇੱਕ ਦਿਨ ਵਾਪਸ ਮੁੜ ਜਾਂਦਾ, ਜਿਵੇਂ ਖਿੜਿਆ ਫੁੱਲ ਇੱਕ ਦਿਨ ਮੁਰਝਾ ਜਾਂਦਾ। ਹੁਣ ਪਰਾਉਣੇ ਦੇ ਤੇ ਫੁੱਲ ਦੇ ਸੰਬੰਧ ਵਿੱਚ ਇਹ ਸਮਝਣਾ ਪਵੇਗਾ ਕਿ ਮੇਰੇ ਸਤਿਗੁਰੂ ਜੀ ਇੱਥੇ ਕੀ ਸਮਝਾਉਣਾ ਚਾਹੁੰਦੇ ਨੇ। ਵੇਖੋ, ਸਾਡੇ ਘਰਾਂ ਵਿੱਚ ਪਰਾਹੁਣੇ ਆਉਣ ਤੇ ਅਸੀਂ ਮਹਿਮਾਨ ਨਵਾਜੀ ਕਰਦੇ ਹਾਂ, ਗੱਲਾਂ ਬਾਤਾਂ ਕਰਕੇ ਮਨ ਪਰਚਾਵਾ ਵੀ ਕਰੀਦਾ, ਪਰ ਸਿਆਣਾ ਪਰਾਹੁਣਾ ਜਿਹੜਾ ਨਾ, ਉਹ ਜੋ ਕੁਝ ਘਰ ਦੇ ਵਿੱਚ ਉਹਨੂੰ ਛਕਾਇਆ ਜਾਵੇ, ਪਿਆਇਆ ਜਾਵੇ, ਉਹ ਪੀ ਕੇ ਖਾ ਕੇ ਤ੍ਰਿਪਤ ਹੁੰਦਾ, ਗੱਲਾਂ ਬਾਤਾਂ ਸੁਣ ਕੇ ਆਪਣਾ ਮਨੋਰੰਜਨ ਵੀ ਕਰਦਾ, ਪਰ ਇਹ ਖਿਆਲ ਰੱਖਦਾ ਵੀ ਮੈਂ ਇਸ ਘਰ ਦਾ ਮਾਲਕ ਨਹੀਂ, ਕੁਝ ਸਮੇਂ ਬਾਅਦ ਮੈਂ ਇਸ ਘਰ ਤੋਂ ਫਿਰ ਆਪਣੇ ਘਰ ਨੂੰ ਪਰਤ ਜਾਣਾ, ਮੈਂ ਇਸ ਘਰ ਵਿੱਚ ਇੱਕ ਪਰਾਹੁਣਾ ਹਾਂ। ਤੇ ਜਿਹੜਾ ਪੱਕੇ ਹੀ ਡੇਰੇ ਲਾ ਕੇ ਬਹਿ ਜਾਵੇ, ਫਿਰ ਲੋਕੀ ਉਸ ਪਰਾਹੁਣੇ ਦਾ ਕੀ ਹਾਲ ਕਰਦੇ ਨੇ, ਇੱਥੇ ਇਹ ਕੋਈ ਵਿਆਖਿਆ ਦਾ ਮੁਤਾਜ ਨਹੀਂ। ਇਸੇ ਤਰ੍ਹਾਂ ਮੇਰੇ ਸਤਿਗੁਰਾਂ ਨੇ ਜਗਤ ਵਿੱਚ ਮਨੁੱਖ ਨੂੰ ਪਰਾਹੁਣੇ ਦੀ ਤਰ੍ਹਾਂ ਦੱਸਿਆ ਵੀ ਪਰਾਹੁਣੇ ਦੀ ਤਰ੍ਹਾਂ ਰਵੀ, ਮਾਲਕ ਨਾ ਬਣ ਬੈਠੀ। ਜੇ ਮਾਲਕ ਬਣ ਕੇ ਬਹਿ ਗਿਓ ਤੇ ਤੇਰੀ ਹਾਲਤ ਉਸੇ ਪਰਾਹੁਣੇ ਵਰਗੀ ਬਣ ਜਾਵੇਗੀ ਜਿਹੜਾ ਕਿਸੇ ਦੇ ਘਰ ਗਿਆ ਤੇ ਕਹਿਣ ਲੱਗਾ ਜੀ ਹੁਣ ਤੇ ਮੈਂ ਇੱਥੇ ਪੱਕਾ ਹੀ ਰਹਿਣਾ। ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਬਚਨ ਕਹੇ, ਕਹਿਣ ਲੱਗੇ ਇੱਕ ਦਿਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਸਿੱਖਾਂ ਪੁੱਛਿਆ, ਪਾਤਸ਼ਾਹ ਜਦੋਂ ਸਾਡੇ ਘਰ ਕੋਈ ਪਰਾਹੁਣਾ ਆਉਂਦਾ ਜਾਂ ਅਸੀਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਂਦੇ ਹਾਂ ਤੇ ਸਾਨੂੰ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ। ਸਾਹਿਬ ਜੀ ਕਹਿਣ ਲੱਗੇ ਕਿ ਜਿਵੇਂ ਇੱਕ ਪਰਾਹੁਣਾ ਦੂਸਰੇ ਦੇ ਘਰ ਜਾਵੇ ਤੇ ਉਹ ਉਸ ਘਰ ਦੀ ਮਰਿਆਦਾ ਦਾ ਖਿਆਲ ਰੱਖਦਾ। ਆ ਵੇਖੋ, ਕਈ ਵਾਰ ਆਪਾਂ ਧਰਮ ਦੀ, ਗੁਰੂ ਦੀ ਦੱਸੀ ਹੋਈ ਮਰਿਆਦਾ ਮੰਨਣ ਤੋਂ ਆਨਾ ਕਾਨੀ ਕਰ ਜਾਂਦੇ ਹਾਂ। ਮੈਂ ਕਹਿੰਦਾ ਜਿਹੜਾ ਬੰਦਾ ਸਮਾਜ ਦੀ ਮਰਿਆਦਾ ਨਹੀਂ ਨਾ ਮੰਨਦਾ, ਇੱਕ ਦਿਨ ਲੋਕੀ ਉਹਨੂੰ ਸਮਾਜ ਤੋਂ ਖਾਰਜ ਕਰ ਦਿੰਦੇ ਨੇ। ਜਿਹੜਾ ਬੰਦਾ ਕਾਨੂੰਨ ਦੀ ਮਰਿਆਦਾ ਨਾ ਮੰਨੇ, ਉਹਦੇ ਚਲਾਨ ਤੱਕ ਕੱਟੇ ਜਾਂਦੇ ਨੇ। ਅਸੀਂ ਕਾਨੂੰਨ ਦੀ ਮਰਿਆਦਾ ਵੀ ਮੰਨਦੇ ਹਾਂ, ਅਸੀਂ ਸਮਾਜ ਦੀ ਮਰਿਆਦਾ ਵੀ ਮੰਨਦੇ ਹਾਂ ਕਿ ਆਹ ਭੈਣ ਹੈ, ਆਹ ਮਾਂ ਹੈ, ਆਹ ਪਤਨੀ ਹੈ। ਜਿਹੜਾ ਇਹ ਮਰਿਆਦਾ ਤੋੜ ਦੇਵੇ, ਆਪਾਂ ਕਹਾਂਗੇ ਵੇਖੋ ਪਸ਼ੂ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਸਾਡੀ ਜ਼ਿੰਦਗੀ ਵਿੱਚੋਂ ਧਰਮ ਦੀ ਮਰਿਆਦਾ ਅਲੋਪ ਹੋ ਜਾਵੇਗੀ ਤੇ ਫਿਰ ਵੀ ਸਾਡਾ ਜੀਵਨ ਪਸ਼ੂਆਂ ਵਰਗਾ ਹੀ ਰਹੇਗਾ। ਜਿਵੇਂ ਮਰਿਆਦਾ ਵਿੱਚ ਪਰਪੱਕ ਰਿਹਾ ਮਨੁੱਖ ਹੀ ਸੁਗੜ ਤੇ ਸਿਆਣਾ ਹੈ, ਸਾਊ ਹੈ, ਉਹਨੂੰ ਹੀ ਆਪਾਂ ਸੱਭਿਅਕ ਕਹਿ ਸਕਦੇ ਹਾਂ। ਤੇ ਜਿਹੜਾ ਮਰਿਆਦਾ ਤੋੜ ਦੇਵੇ, ਕਈ ਵਾਰ ਆਪਾਂ ਕਹਿੰਦੇ ਪਾਗਲ ਹੋ ਗਿਆ, ਇਹਨੂੰ ਪਾਗਲਖਾਨੇ ਵਿੱਚ ਭੇਜ ਦਵੋ। ਸਤਿਗੁਰੂ ਕਹਿਣ ਲੱਗੇ ਪ੍ਰਾਹੁਣਾ ਮਹਿਮਾਨ ਸੁਗੜ ਕਿਹੜਾ, ਗੁਰਮੁਖ ਸੁਗੜ ਸੁਜਾਨ ਗੁਰ ਸਮਝਾਇਆ, ਮਹਿਮਾਨੀ ਮਹਿਮਾਨ ਮਜਲਸ ਆਇਆ, ਖਵਾਲੇ ਸੋ ਖਾਣ ਪੀਐ ਪਿਆਇਆ, ਮਜਲਸ ਕਰ ਹੈਰਾਨ ਉੱਠ ਸਧਾਇਆ, ਕਰੈ ਨਾ ਗਰਭ ਗੁਮਾਨ ਹੱਸੈ ਹਸਾਇਆ। ਦੂਜੇ ਘਰ ਜਾ ਕੇ ਇੱਕ ਤਾਂ ਹੰਕਾਰ ਨਹੀਂ ਕਰਦਾ, ਮਾਲਕ ਨਹੀਂ ਬਣ ਬਹਿੰਦਾ। ਜਿਸ ਤਰ੍ਹਾਂ ਘਰ ਵਾਲੇ ਚਾਹੁਣ, ਜੇ ਘਰ ਵਾਲੇ ਚਾਹੁਣ ਵੀ ਇਹ ਹੱਸੇ ਤੇ ਉਹ ਹੱਸਦਾ, ਜੇ ਘਰ ਵਾਲੇ ਚਾਹੁਣ ਵੀ ਉਹ ਗੰਭੀਰ ਹੋ ਕੇ ਬਵੇ ਤੇ ਉਹ ਗੰਭੀਰਤਾ ਨਾਲ ਬਹਿੰਦਾ। ਕਰੈ ਨਾ ਗਰਭ ਗੁਮਾਨ, ਹੱਸੈ ਹਸਾਇਆ, ਪਹੁਨੜਾ ਪਰਵਾਨ, ਕਾਜ ਸੁਹਾਇਆ, ਮਜਲਸ ਕਰ ਹੈਰਾਨ, ਉੱਠ ਸਦਾਇਆ, ਐਸਾ ਪ੍ਰਾਹੁਣਾ ਜਿਸ ਮਜਲਸ ਵੇ ਜਿਸ ਇਕੱਠ ਵੇ ਜਾਂਦਾ, ਲੋਕਾਂ ਨੂੰ ਹੈਰਾਨ ਕਰਕੇ ਆਉਂਦਾ। ਲੋਕ ਕਹਿੰਦੇ ਨੇ ਇਹੋ ਜਿਹਾ ਪ੍ਰਾਹੁਣਾ ਫੇਰ ਆਵੇ। ਤੇ ਜੇ ਘਰ ਪ੍ਰਾਹੁਣਾ ਆਇਆ, ਸ਼ਰਾਬ ਨਾਲ ਉਹ ਰੱਜਿਆ ਹੋਇਆ, ਸਾਰਾ ਘਰ ਉਲਟੀਆਂ ਕਰ ਕਰਕੇ ਭਰ ਦਿੱਤਾ, ਤੇ ਖਿਮਾ ਕਰਨਾ ਬਿਸਤਰੇ ਵਿੱਚ ਹੀ ਮਲ ਮੂਤਰ ਕਰੀ ਜਾਂਦਾ, ਸਵੇਰੇ ਉੱਠਿਆ ਤੇ ਮੂੰਹ ਵਿੱਚੋਂ ਗੰਦੀ ਹਵਾ ਆਉਂਦੀ ਹੈ। ਲੋਕ ਕਹਿੰਦੇ ਨੇ ਬਾਬਾ ਜੀ ਇਹੋ ਜਿਹੇ ਪ੍ਰਾਹੁਣੇ ਨੂੰ ਕਿਤੇ ਫੇਰ ਨਾ ਮੱਥੇ ਲਾਈ। ਮੇਰੇ ਸਾਹਿਬ ਜੀ ਕਹਿੰਦੇ ਪ੍ਰਾਹੁਣੇ ਬਣੋ, ਚੰਗੇ ਪ੍ਰਾਹੁਣੇ ਬਣੋ। ਸੰਸਾਰ ਤੋਂ ਤੁਰਨ ਲੱਗਿਆਂ ਲੋਕੀ ਤੁਹਾਨੂੰ ਯਾਦ ਕਰਨ ਕਿ ਕੋਈ ਜਗਤ ਸਰਾਂ ਦੇ ਵਿੱਚ ਮੁਸਾਫਰ ਬਣ ਕੇ ਆਇਆ ਸੀ। ਵਾਟ ਵਟਾਊ ਰਾਤ ਸਰਾਈ ਵਸਿਆ, ਉੱਠ ਚਲਸੈਂ ਪ੍ਰਭਾਤ ਮਾਰਗ ਦੱਸਿਆ, ਮੋਏ ਨਾ ਪੁੱਛੈ ਜਾਤ, ਵਿਆਹ ਨਾ ਹੱਸਿਆ। ਕਹਿਣ ਲੱਗੇ ਇਹੋ ਜਿਹਾ ਪ੍ਰਾਹੁਣਾ ਬਣ ਕੇ ਆ, ਤੇ ਫਿਰ ਕੇਵਲ ਆਪਣੇ ਆਪ ਨੂੰ ਨਹੀਂ, ਕਹਿਣ ਲੱਗੇ ਜਿਨ੍ਹਾਂ ਨੂੰ ਤੂੰ ਸਥਿਰ ਕਰਕੇ ਸਮਝ ਰਿਹਾ ਉਹ ਵੀ ਤਾਂ ਦੋ ਦਿਨਾਂ ਦੇ ਚਾਰ ਦਿਨਾਂ ਦੇ ਪ੍ਰਾਹੁਣੇ ਨੇ। ਭਗਤ ਕਬੀਰ ਸਾਹਿਬ ਜੀ ਨੇ ਆਪਣੇ ਵਾਸਤੇ ਸ਼ਬਦ ਵਰਤੇ, ਕਹਿਣ ਲੱਗੇ ਕਬੀਰ ਮਾਟੀ ਕੇ ਹਮ ਪੂਤਰੇ, ਮਾਨਸ ਰੱਖਿਓ ਨਾਉ, ਚਾਰ ਦਿਵਸ ਕੇ ਪਹੁਨੇ, ਵੱਡ ਵੱਡ ਰੂੰਦੈ ਠਾਉ। ਕਹਿੰਦੇ ਅਸੀਂ ਹੈ ਤਾਂ ਚਾਰ ਕੁ ਦਿਨਾਂ ਦੇ ਪ੍ਰਾਹੁਣੇ, ਪਰ ਵੇਖੋ ਅਸੀਂ ਮੱਲਾਂ ਕਿੰਨੀਆਂ ਮਾਰੀ ਜਾਂਦੇ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰ ਰਹੇ ਨੇ, ਜਿਸ ਨੂੰ ਤੂੰ ਅਸਤਰ ਕਰ ਮਾਨੈ ਤੇ ਪਾਹਨ ਦੋ ਦਾਹਾ। ਹੇ ਮੇਰੇ ਮਨਾ, ਉਹ ਤਾਂ ਦੋ ਕੁ ਦਿਨਾਂ ਦੇ ਪ੍ਰਾਹੁਣੇ ਨੇ, ਜੈਸੇ ਰੈਣ ਪ੍ਰਾਹੁਣੇ, ਉੱਠ ਚੱਲ ਸੈਂ ਪ੍ਰਭਾਤ, ਕਿਆ ਤੂੰ ਰੱਤਾ ਗ੍ਰਿਸਤ ਸਿਉ ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੈ ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਤੂੰ ਤੇ ਸੈਂਕੜੇ ਹਜ਼ਾਰਾਂ ਦਾ ਮਾਣ ਕਰਦੈ, ਜਿਨ੍ਹਾਂ ਦੇ ਲੱਖਾਂ ਕਰੋੜਾਂ ਨੇ, ਵੇਖ ਉਹ ਵੀ ਇਹ ਸਾਰਾ ਕੁਝ ਛੱਡ ਕੇ ਸੰਸਾਰ ਤੋਂ ਤੁਰ ਗਏ ਹਨ।
ਪੁੱਤਰ ਕਲੱਤਰ ਗ੍ਰਹਿ ਸਗਲ ਸਮੱਗਰੀ, ਸਭ ਮਿੱਥਿਆ ਅਸਨਾਹਾ।
ਭਾਵੇਂ ਘਰ ਪਰਿਵਾਰ ਵਿੱਚ ਪੁੱਤਰ ਧੀਆਂ ਨੇ, ਇਸਤਰੀ ਹੈ, ਘਰ ਹੈ, ਭਾਵੇਂ ਧਨ ਸਮੱਗਰੀ ਹੈ, ਪਰਮਾਤਮਾ ਤੋਂ ਬਿਨਾਂ ਇਹਨਾਂ ਦਾ ਮੋਹ ਸਭ ਮਿੱਥਿਆ ਹੈ। ਕੋਈ ਜਾਣੈ ਕਵਨ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ ਤਾਂ ਕੀ ਨਿਰਮਲ ਰੀਤ। ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਸਾਹਿਬ ਕਹਿੰਦੇ ਤੂੰ ਖਿੜ ਖੜਾ ਕੇ ਹੱਸਦਾ ਨਾ, ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨਾ ਪਾਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਗ ਸਖਾ ਸਭ ਤਜ ਗਏ ਕੋਉ ਨਾ ਨਿਭਿਓ ਸਾਧ ਦਾ ਸਾਨੂੰ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੇ ਸਪੁੱਤਰ ਗੁਰੂ ਕਲਗੀਧਰ ਪਾਤਸ਼ਾਹ ਇਨ੍ਹਾਂ ਬਚਨਾਂ ਦੀ ਪ੍ਰੋੜਤਾ ਕਰਦੇ ਹੋਏ ਆਪਣੀ ਪਾਵਨ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ, ਤਉ ਤਨ ਤਿਆਗਤ ਹੀ ਸੁਨ ਰੇ ਜੜ, ਪ੍ਰੇਤ ਬਖਾਣ ਤ੍ਰਿਆ ਭਜ ਜੈ ਹੈ। ਕਹਿਣ ਲੱਗੇ ਹੇ ਮੂਰਖਾ, ਜਿਸ ਦਿਨ ਤੇਰੇ ਤਨ ਵਿੱਚੋਂ ਪ੍ਰਾਣ ਨਿਕਲੇ ਨਾ, ਤੇ ਜਿਵੇਂ ਸਭ ਤੋਂ ਤੇਰੇ ਨੇੜੇ ਰਹਿਣ ਵਾਲੀ ਤੇਰੀ ਘਰ ਵਾਲੀ ਇਸਤਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ ਘਰ ਕੀ ਨਾਰ, ਵੇਖੋ ਮਨੁੱਖੇ ਦੇ ਨਾਲ ਕਿੰਨਾ ਹਿੱਤ ਕਰਦਾ। ਭਗਤ ਕਬੀਰ ਸਾਹਿਬ ਨੇ ਵੀ ਉਪਦੇਸ਼ ਦਿੱਤਾ, ਘਰ ਕੀ ਨਾਰ ਉਰੈ ਤਨ ਲਾਗੀ, ਉਹ ਤੋ ਭੂਤ ਪੂਤ ਕਰ ਭਾਗੀ। ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਰਹਿਤ ਸਦਾ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਘਰ ਵਾਲੇ ਕਹਿਣਗੇ ਵੀ ਤੂੰ ਧਾਹਾਂ ਮਾਰ, ਪ੍ਰੇਤ ਪ੍ਰੇਤ ਕਹਿ, ਵੇਖੀ ਕਿਤੇ ਫੇਰ ਨਾ ਇਹ ਜਿਉਂਦਾ ਹੋ ਜਾਵੇ। ਇਹ ਇਸ ਵਿਗੜੇ ਹੋਏ ਸਮਾਜ ਦੀ ਨਿਸ਼ਾਨੀ ਹੈ ਨਾ, ਜਿਹੜਾ ਬੰਦਾ ਸਾਰੀ ਉਮਰ ਘਰ ਲਈ ਕੰਮ ਕਾਜ ਕਰਦਾ ਥੱਕ ਗਿਆ, ਤੇ ਉਹਨੂੰ ਮੁੜ ਕੇ ਘਰ ਵਾਲੇ ਕਹਿੰਦੇ ਨੇ ਹੁਣ ਤੂੰ ਧਾਹਾਂ ਮਾਰ, ਉੱਚੀ ਉੱਚੀ ਪਿੱਟ, ਕਿਤੇ ਫੇਰ ਨਾ ਵਾਪਸ ਆ ਜਾਵੇ। ਆ ਧਾਹਾਂ ਮਾਰਨੀਆਂ ਪਿੱਟਣਾ ਸਿਆਪਾ, ਇਹਦਾ ਮਤਲਬ ਇਹੀ ਹੈ। ਇਸੇ ਕਰਕੇ ਮੇਰੇ ਸਤਿਗੁਰਾਂ ਨੇ ਗੁਰਸਿੱਖ ਨੂੰ ਇਹ ਸਭ ਕੁਝ ਕਰਨ ਤੋਂ ਵਰਜਿਆ। ਸਾਹਿਬ ਕਹਿੰਦੇ ਰੱਬ ਦੀ ਉਸਤਤ ਵਿੱਚ ਜੁੜ, ਤੇਰਾ ਵੀ ਭਲਾ ਤੇ ਵਿਛੜੀ ਹੋਈ ਰੂਹ ਦਾ ਵੀ ਭਲਾ। ਤੂੰ ਪਿੱਟਣਾ ਨਹੀਂ, ਸਿਆਪੇ ਨਹੀਂ ਕਰਨੇ, ਧਾਂ ਨਹੀਂ ਮਾਰਨੀਆਂ। ਪਰ ਦੁਨਿਆਵੀ ਲੋਕ ਕੀ ਕਰਦੇ ਨੇ, ਤਉ ਤਨ ਤਿਆਗਤ ਹੀ ਸੁਨ ਰੇ ਜੜ, ਪ੍ਰੇਤ ਬਖਾਣ ਤ੍ਰਿਆ ਭਜ ਜੈ ਹੈ, ਪੁੱਤਰ ਕਲੱਤਰ ਸੁਮਿੱਤਰ ਸਖਾ, ਇਹ ਬੇਗ ਨਕਾਰੋ ਆਇਸ ਦੇ ਹੈ, ਚੇਤ ਰੇ ਚੇਤ ਅਚੇਤ ਮਹਾਂ ਜੜ, ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਇਸ ਕਰਕੇ ਹੇ ਮੇਰੇ ਮਨਾ, ਪੁੱਤਰ ਕਲੱਤਰ ਗ੍ਰੇ ਸਗਲ ਸਮੱਗਰੀ, ਸਭ ਮਿਥਿਆ ਅਸਨਾਹਾ, ਇਹ ਸਾਰਾ ਮੋਹ ਜਿਹੜਾ ਹੈ ਮਿਥਿਆ ਹੈ। ਇੱਥੇ ਤੱਕ ਕਿ ਸਾਧੋ, ਇਹ ਤਨ ਮਿਥਿਆ ਜਾਣੋ, ਜਾ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ, ਕਹੋ ਨਾਨਕ ਥਿਰ ਹਰ ਭਗਤ ਹੈ, ਤੇ ਰਾਖੋ ਮਨ ਮਾਹੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਆ ਰਹਿਣ ਵਾਲੀਆਂ ਵਸਤੂਆਂ ਨੇ ਇਹਨਾਂ ਨਾਲ ਜੁੜ, ਬਾਕੀ ਤੇ ਸਭ ਚਲੋ ਚਲਾਈ ਦਾ ਮੇਲਾ ਹੈ।
ਰੇ ਮਨ ਕਿਆ ਕਰਹਿ ਹੈ ਹਾ ਹਾ,
ਇਹ ਮੇਰੇ ਮਨ ਤੂੰ ਘਰ ਪਰਿਵਾਰ ਵਿੱਚ ਮੋਹ ਮਾਇਆ ਦੇ ਕੌਤਕਾਂ ਵਿੱਚ ਕਿਉਂ ਖਿੜ ਖੜਾ ਕੇ ਇੰਨਾ ਹੱਸ ਰਿਹਾ।
ਦ੍ਰਿਸ਼ਟ ਦੇਖ ਜੈਸੇ ਹਰ ਚੰਦੋਰੀ, ਇੱਕ ਰਾਮ ਭਜਨ ਲੈ ਲਾਹਾ,
ਤੂੰ ਧਿਆਨ ਨਾਲ ਵੇਖ ਕੇ ਸਾਰਾ ਕੁਝ ਹਰ ਚੰਦੋਰੀ ਦੀ ਨਗਰੀ ਦੀ ਤਰ੍ਹਾਂ ਮਿਥਿਆ ਹੈ। ਇਸ ਕਰਕੇ ਤੂੰ ਇਸ ਜਗਤ ਵਿੱਚ ਰਹਿੰਦਾ ਹੋਇਆ ਆਪਣੇ ਆਪ ਨੂੰ ਨਿਰਲੇਪ ਰੱਖ ਕੇ ਇੱਕ ਰੱਬ ਦੀ ਭਜਨ ਬੰਦਗੀ ਵਿੱਚ ਜੁੜ, ਤਾਂ ਕਿ ਤੈਨੂੰ ਬਹੁਤ ਵੱਡਾ ਲਾਹਾ ਪ੍ਰਾਪਤ ਹੋ ਸਕੇ।
ਰਹਾਓ,
ਰਹਾਓ ਦਾ ਭਾਵ ਠਹਿਰਾਓ, ਵਿਸ਼ਰਾਮ ਕਿ ਇੱਥੇ ਰੁਕ, ਇਨ੍ਹਾਂ ਪੰਕਤੀਆਂ ਨੂੰ ਧਿਆਨ ਨਾਲ ਵਿਚਾਰ। ਇਨ੍ਹਾਂ ਪੰਕਤੀਆਂ ਦੇ ਵਿੱਚ ਹੀ ਅਸਲ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ।
ਜੈਸੇ ਬਸਤਰ ਦੇਹੇ ਉਡਾਨੇ, ਦਿਨ ਦੋਇ ਚਾਰ ਪੁਰਾਹਾ,
ਸਾਹਿਬ ਜੀ ਨੇ ਬੜਾ ਵਧੀਆ ਦ੍ਰਿਸ਼ਟਾਂਤ ਦਿੱਤਾ। ਕਹਿਣ ਲੱਗੇ ਇਸ ਦੇਹ ਦੇ ਉੱਪਰ, ਇਸ ਸਰੀਰ ਦੇ ਉੱਪਰ ਤੂੰ ਕੱਪੜੇ ਪਹਿਨਦਾ ਹੈ ਨਾ, ਤੇ ਆਖਰ ਧੋ ਧੋ ਕੇ ਪਹਿਨ ਪਹਿਨ ਕੇ ਕੱਪੜੇ ਪੁਰਾਣੇ ਹੋ ਜਾਂਦੇ ਨੇ, ਜਰਜਰੇ ਹੋ ਜਾਂਦੇ ਨੇ, ਇੱਕ ਦਿਨ ਫਟ ਜਾਂਦੇ ਨੇ, ਤੂੰ ਤਿਆਗ ਦਿੰਦਾ ਹੈ ਨਾ। ਜੈਸੇ ਬਸਤਰ ਦੇ ਉਡਾਨੇ, ਦਿਨ ਦੋਇ ਚਾਰ ਪੁਰਾਹਾ, ਥੋੜੇ ਸਮੇਂ ਬਾਅਦ ਉਹ ਭੁਰ ਜਾਂਦੇ ਨੇ, ਖੀਣ ਹੋ ਜਾਂਦੇ ਹਨ।
ਪੀਤ ਉਪਰੇ ਕੇਤ ਕਤਾਈਐ, ਅੰਤ ਔਰ ਕੋ ਆਹਾ।
ਦੂਸਰਾ ਦ੍ਰਿਸ਼ਟਾਂਤ ਕਿ ਕਿਸੇ ਕੰਧ ਦੇ ਉੱਪਰ ਕਦੋਂ ਤੱਕ ਆਪਾਂ ਦੌੜ ਲਾ ਸਕਦੇ ਹਾਂ, ਆਖਰ ਜਦੋਂ ਕੰਧ ਦਾ ਅੰਤ ਆ ਜਾਣਾ ਸਾਡੀ ਦੌੜ ਮੁੱਕ ਜਾਣੀ ਹੈ। ਦੋ ਦ੍ਰਿਸ਼ਟਾਂਤ, ਇੱਕ ਸਰੀਰ ਦੇ ਉੱਪਰ ਪਹਿਨਿਆ ਕੱਪੜਾ ਤੇ ਦੂਸਰਾ ਕੰਧ ਦੇ ਉੱਪਰ ਦੌੜਨਾ। ਪਾਵਨ ਬਾਣੀ ਵਿੱਚ ਸਤਿਗੁਰਾਂ ਨੇ ਹੋਰ ਥਾਵਾਂ ਤੇ ਵੀ ਦ੍ਰਿਸ਼ਟਾਂਤ ਦਿੱਤੇ ਨੇ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉਂ ਕਾਂਚਰੀ ਭੁਯੰਗ। ਜਿਵੇਂ ਸੱਪ ਆਪਣੀ ਕਰਕੁੰਜ ਤਿਆਗ ਦਿੰਦਾ, ਤੂੰ ਆਪਣੇ ਤਨ ਦੇ ਕੱਪੜੇ ਉਤਾਰ ਦਿੰਦਾ, ਇੱਕ ਦਿਨ ਆਤਮਾ ਦੇ ਉੱਪਰ ਇਹ ਸਰੀਰ ਦਾ ਜਿਹੜਾ ਕਵਚ ਹੈ ਇਹ ਵੀ ਛੱਡ ਕੇ ਤੂੰ ਇਸ ਸੰਸਾਰ ਤੋਂ ਤੁਰ ਜਾਣਾ। ਹੁਣ ਗੱਲ ਦੌੜ ਦੀ, ਤੇ ਬਾਬਾ ਫਰੀਦ ਜੀ ਨੇ ਸ਼ਬਦ ਵਰਤੇ, ਕਹਿਣ ਲੱਗੇ ਫਰੀਦਾ ਕੋਠੇ ਉੱਪਰ ਧੌਂਕਣਾ। ਕਹਿੰਦੇ ਤੂੰ ਕਦੋਂ ਤੱਕ ਕੋਠੇ ਦੀ ਛੱਤ ਦੇ ਉੱਪਰ ਦੌੜਦਾ ਰਹੇਗਾ। ਪਿਰ ਨੀਂਦੜੀ ਨਿਵਾਰ, ਆ ਜਿਹੜੀ ਪਰਮਾਤਮਾ ਤੋਂ ਗਫਲਤ ਕਰਕੇ ਤੂੰ ਮੋਹ ਮਾਇਆ ਦੀ ਨੀਂਦ ਵੇ ਸੁੱਤਾ ਪਿਆ ਨਾ, ਇਹਨੂੰ ਤਿਆਗ। ਕਿਉਂਕਿ ਕੋਠੇ ਉੱਪਰ ਧੌਂਕਣਾ, ਪਿਰ ਨੀਂਦੜੀ ਨਿਵਾਰ, ਜੋ ਦੇ ਲੱਦੇ ਗਾਣਵੇਂ ਗਏ ਵਲਾੜ ਵਲਾੜ, ਆ ਜਿਹੜੇ ਤੈਨੂੰ ਗਿਣਤੀ ਮਿਣਤੀ ਦੇ ਦਿਨ ਮਿਲੇ ਨੇ, ਇਹ ਤੇ ਤੇਰੇ ਨਾਲੋਂ ਵੀ ਜ਼ਿਆਦਾ ਦੌੜ ਰਹੇ ਨੇ, ਵੱਡੀਆਂ ਵੱਡੀਆਂ ਛਾਲਾਂ ਮਾਰ ਕੇ ਸਮਾਂ ਲੰਘ ਰਿਹਾ। ਭਾਈ ਵੀਰ ਸਿੰਘ ਹੋਣਾ ਵੀ ਕਿਹਾ ਨਾ, ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਕਹਿਣ ਲੱਗੇ ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ, ਇਸ ਕਰਕੇ ਸਮੇਂ ਨੂੰ ਸੰਭਾਲ, ਕੰਧ ਦੇ ਉੱਪਰ ਵੀ ਨੱਠੀਏ ਦੌੜੀਏ, ਤੇ ਆਖਰ ਉਹਦਾ ਵੀ ਅੰਤ ਆ ਜਾਂਦਾ, ਤੇਰੇ ਵੀ ਸਵਾਸਾਂ ਦੀ ਗਿਣਤੀ ਇੱਕ ਦਿਨ ਮੁੱਕ ਜਾਣੀ ਹੈ।
ਜੈਸੇ ਅੰਬ ਕੁੰਡ ਕਰ ਰੱਖਿਓ, ਪਰਤ ਸਿੰਧ ਗਲ ਜਾਹਾ,
ਜਿਵੇਂ ਕਿਸੇ ਹੌਜ ਵਿੱਚ ਕੁੰਡ ਵਿੱਚ ਪਾਣੀ ਪਾ ਕੇ ਰੱਖਿਆ ਹੋਵੇ ਤੇ ਉਹਦੇ ਵਿੱਚ ਆਪਾਂ ਲੂਣ ਪਾ ਦਈਏ, ਕਹਿਣ ਲੱਗੇ ਉਹ ਲੂਣ ਪੈਂਦਿਆਂ ਹੀ ਪਾਣੀ ਵਿੱਚ ਗਲ ਜਾਂਦਾ। ਕਹਿੰਦੇ ਲੂਣ ਦੀ ਡਲੀ ਸਮੁੰਦਰ ਦਾ ਅੰਤ ਪਾਉਣ ਗਈ ਸੀ ਤੇ ਅੱਜ ਤੱਕ ਮੁੜ ਕੇ ਵਾਪਸ ਨਹੀਂ ਆਈ। ਇਸੇ ਤਰ੍ਹਾਂ ਸਾਡੀ ਹੋਂਦ ਕੇਵਲ ਪਾਣੀ ਵਿੱਚ ਪਏ ਹੋਏ ਲੂਣ ਦੀ ਤਰ੍ਹਾਂ, ਜਾਂ ਇਹਨੂੰ ਹੋਰ ਸਮਝ ਲਈਏ ਕਿ ਪ੍ਰਭੂ ਪਿਆਰਿਆਂ ਅਰਦਾਸ ਕੀਤੀ ਮਾਲਕ ਜੀ ਵੀ ਜੇ ਕੋਈ ਮਿੱਟੀ ਨੂੰ ਧੋਣ ਲੱਗ ਪਵੇ ਤੇ ਧੋ ਧੋ ਕੇ ਤਾਂ ਮਿੱਟੀ ਦੀ ਹੋਂਦ ਖਤਮ ਹੋ ਜਾਣੀ ਹੈ, ਸਾਡੀ ਤਾਂ ਇਹ ਹਾਲਤ ਹੈ। ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ। ਜਿਵੇਂ ਕਿਸੇ ਘੜੇ ਵਿੱਚ ਪਾਣੀ ਪਾਇਆ ਤੇ ਬੂੰਦਾਂ ਟਪਕਦੀਆਂ ਨੇ, ਛਿਨ ਛਿਨ ਔਧ ਬਿਆਤ ਹੈ ਫੂਟੇ ਘੱਟ ਜਿਉ ਪਾਣੀ, ਇਵੇਂ ਮਨੁੱਖ ਦੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਹੋ ਰਹੀ ਹੈ।
ਆਵਗ ਆਗਿਆ ਪਾਰ ਬ੍ਰਹਮ ਕੀ, ਉੱਠ ਜਾਸੀ ਮੋਹਤ ਚਸਾਹਾ।
ਜਿਸ ਦਿਨ ਪਰਮਾਤਮਾ ਦੀ ਆਗਿਆ ਆ ਗਈ ਇੱਕ ਮਹੂਰਤ ਵਿੱਚ ਹੀ, ਇੱਕ ਚਸੇ ਵਿੱਚ ਜਿਹੜਾ ਪਲ ਦਾ ਤੀਸਰਾ ਹਿੱਸਾ ਹੈ ਨਾ ਸਮੇਂ ਦੀ ਵੰਡ, ਵਿਸੋਏ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਹ ਹੋਆ। ਜਿਵੇਂ ਯੁੱਗ ਨੇ, ਸਦੀਆਂ ਨੇ, ਸਾਲ ਨੇ, ਮਹੀਨੇ ਨੇ, ਹਫ਼ਤੇ ਨੇ, ਦਿਨ ਨੇ, ਦਿਨ ਵਿੱਚ 24 ਘੰਟੇ ਨੇ, ਇਸੇ ਤਰ੍ਹਾਂ 8 ਪੈਰ ਨੇ, 60 ਘੜੀਆਂ ਨੇ, ਫਿਰ ਵਿਸੇ ਨੇ, ਚਸੇ ਨੇ, ਪਲ ਨੇ, ਮਹੂਰਤ ਨੇ। ਸਾਹਿਬ ਕਹਿਣ ਲੱਗੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉਂ ਕਹੋ ਕਵਨ ਬਿਦਲੀਜੈ। ਆ ਕਈ ਵਾਰ ਬੱਚੇ ਦਾ ਅਸੀਂ ਜਨਮ ਦਿਨ ਮਨਾਉਂਦੇ ਹਾਂ ਨਾ, ਤੇ ਅਸੀਂ ਹੱਸਦੇ ਹਾਂ, ਕੇਕ ਕੱਟਦੇ ਹਾਂ। ਵੈਸੇ ਅੱਜ ਤਾਂ ਬਹੁਤ ਵੱਡੀ ਮਨਮਤ ਕਿ ਇੱਕ ਪਾਸੇ ਤੇ ਆਪਾਂ ਗੁਰਦੁਆਰਿਆਂ ਦੇ ਅੰਦਰ ਸ਼ਬਦ ਕੀਰਤਨ ਰਾਹੀਂ, ਕਥਾ ਵਿਚਾਰਾਂ ਰਾਹੀਂ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਂਦੇ ਹਾਂ, ਤੇ ਮਨਮਤੀ ਲੋਕ ਗੁਰਦੁਆਰਿਆਂ ਵਿੱਚ ਆ ਕੇ ਵੀ ਕੇਕ ਕੱਟਣਗੇ, ਕਹਿਣਗੇ ਜੀ ਅਸੀਂ ਕੇਕ ਕੱਟ ਕੇ ਜਨਮ ਦਿਨ ਮਨਾਉਣਾ। ਕੇਕ ਤਾਂ ਇੱਕ ਪਾਸੇ ਰਿਹਾ, ਵਿਸਾਖੀ ਵਾਲੇ ਦਿਨ ਮਨਮੁੱਖ ਸ਼ਰਾਬ ਨਾਲ ਰੱਜੇ ਹੁੰਦੇ ਨੇ, ਤੇ ਜੇ ਪੁੱਛੀਏ ਵੀ ਇਹ ਕੀ ਬਈ ਅੱਜ ਗੁਰੂਆਂ ਦਾ ਦਿਨ ਨਹੀਂ, ਆਪਾਂ ਖੁਸ਼ੀ ਨਹੀਂ ਮਨਾਉਣੀ। ਹੁਣ ਉਹ ਮਨਮਤ ਨੂੰ ਹੀ ਗੁਰਮਤ ਦੱਸੀ ਜਾਂਦੇ ਨੇ, ਇਸ ਕਰਕੇ ਉਹਨਾਂ ਨੂੰ ਆਪਾਂ ਨਾ ਤਾਂ ਨੇਮੀ ਕਹਿ ਸਕਦੇ ਹਾਂ, ਨਾ ਪ੍ਰੇਮੀ ਕਹਿ ਸਕਦੇ ਹਾਂ। ਉਹ ਇੱਕ ਬਹੁਤ ਵੱਡਾ ਮਾਨੋ ਸਿੱਖੀ ਦੇ ਲਈ ਘਾਟਾ ਹੈ, ਜਿਹੜੇ ਲੋਕ ਸ਼ਬਦ ਕੀਰਤਨ ਨਾਲੋਂ ਟੁੱਟ ਕੇ ਕੇਕ ਕੱਟ ਕੇ ਕਹਿੰਦੇ ਨੇ ਅਸੀਂ ਜਨਮ ਦਿਨ ਮਨਾਉਣਾ। ਆਪਾਂ ਐਂ ਨਹੀਂ ਕਹੀ ਚੱਲੀਏ ਵੀ ਉਹਨਾਂ ਨੂੰ ਵੀ ਨਾਲ ਰਲਾ ਲਈਏ ਗਿਣਤੀ ਵਧੇਗੀ, ਨਹੀਂ ਇਸ ਤਰ੍ਹਾਂ ਨਹੀਂ। ਮੇਰੇ ਸਾਹਿਬ ਜੀ ਨੇ ਸ਼ਬਦ ਵਰਤੇ, ਕਹਿਣ ਲੱਗੇ ਜਨਨੀ ਜਾਨਤ ਸੁੱਤ ਵੱਡਾ ਹੋਤ ਹੈ। ਮਾਂ ਕਹਿੰਦੀ ਆ ਮੇਰਾ ਪੁੱਤ ਵੱਡਾ ਹੋਇਆ, ਇਹਦਾ ਸਾਲ ਬਾਅਦ ਜਨਮ ਦਿਨ ਆਇਆ, ਪਰ ਉਹਨੂੰ ਪਤਾ ਨਹੀਂ ਕਿ ਹਰ ਸਾਲ ਬਾਅਦ ਇਹਦੀ ਉਮਰ ਘੱਟ ਗਈ ਹੈ। ਉਹ ਖਿੜ ਖੜਾ ਕੇ ਹੱਸਦੀ ਹੈ ਤੇ ਉੱਪਰ ਜਮਦੂਤ ਵੇਖ ਕੇ ਤੱਕ ਰਿਹਾ ਹੁੰਦਾ ਵੀ ਮਾਂ ਇਹ ਤਾਂ ਮੌਤ ਦੇ ਹੋਰ ਨੇੜੇ ਹੋ ਗਿਆ। ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹੱਸੈ। ਅਸੀਂ ਹੱਸਦੇ ਹਾਂ, ਲਾਡ ਲਡਾਉਂਦੇ ਹਾਂ ਕਿ ਵੇਖੋ ਜੀ ਜਨਮ ਦਿਨ ਆ ਗਿਆ, ਪਰ ਜੇ ਕਿਤੇ ਹਰ ਜਨਮ ਦੇ ਦਿਨ ਆਪਾਂ ਗੁਰਮਤ ਸਮਾਗਮ ਕਰਕੇ ਇਹ ਸਮਝ ਲਈਏ ਕਿ ਵੇਖੋ ਹਰ ਇੱਕ ਮਨੁੱਖ ਦਾ ਹਰ ਪਲ ਹਰ ਘੜੀ ਬਤੀਤ ਹੁੰਦੀ ਜਾ ਰਹੀ ਹੈ, ਅਸੀਂ ਮੌਤ ਦੇ ਨੇੜੇ ਜਾ ਰਹੇ ਹਾਂ, ਤੇ ਫਿਰ ਤਾਂ ਸਾਡਾ ਮਨ ਨੂੰ ਹਰ ਪਲ ਹਰ ਘੜੀ ਸਫਲੀ ਹੋਵੇਗੀ। ਆਵਗ ਆਗਿਆ ਪਾਰ ਬ੍ਰਹਮ ਕੀ, ਉੱਠ ਜਾਸੀ ਮੋਹਤ ਚਸਾਹਾ। ਇੱਕ ਮਹੂਰਤ, ਇੱਕ ਮਾਨੋ ਚਸੇ ਵਿੱਚ ਪਲ ਦੇ ਤੀਜੇ ਹਿੱਸੇ ਵਿੱਚ ਹੀ ਤੂੰ ਸਭ ਕੁਝ ਛੱਡ ਕੇ ਤੁਰ ਜਾਣਾ।
ਰੇ ਮਨ ਲਿਖੈ ਚੱਲ ਹੈ, ਲਿਖੈ ਬੈਸਾ ਹੈ, ਲਿਖੈ ਲੈਂਦਾ ਸਾਹਾ।
ਇਹ ਮੇਰੇ ਮਨਾ ਤੂੰ ਜਿੰਨਾ ਤੁਰਦਾ ਫਿਰਦਾ ਇਹ ਵੀ ਗਿਣਤੀ ਵਿੱਚ ਹੈ, ਜਿੰਨਾ ਤੂੰ ਬੈਠਦਾ ਇਹ ਵੀ ਗਿਣਤੀ ਵਿੱਚ ਹੈ, ਜਿੰਨੇ ਅਸੀਂ ਸਵਾਸ ਲੈ ਰਹੇ ਹਾਂ ਇਹ ਵੀ ਲੇਖੇ ਵਿੱਚ ਨੇ। ਇਸ ਕਰਕੇ ਨਾ ਤਾਂ ਤਿਲ ਵੱਧਦੇ ਨੇ ਤੇ ਨਾ ਤਿਲ ਘਟਦੇ ਨੇ। ਸਾਹਿਬ ਕਹਿਣ ਲੱਗੇ ਸਭ ਕੁਝ ਗਿਣਤੀ ਮਿਣਤੀ ਵਿੱਚ ਹੈ, ਤੇ ਜਿਸ ਦਿਨ ਇੱਕ ਇੱਕ ਕਰਦਿਆਂ ਗਿਣਤੀ ਮੁੱਕ ਗਈ ਤੇ ਤੇਰੇ ਸਵਾਸ ਖਤਮ ਹੋ ਜਾਣੇ ਨੇ, ਤਾਂ ਹੀ ਮੇਰੇ ਸਾਹਿਬ ਜੀ ਨੇ ਕਿਹਾ ਸੀ ਹਮ ਆਦਮੀ ਹਾਂ ਇੱਕ ਦਮੀ, ਮੋਲਤ ਮੋਤ ਨਾ ਜਾਣਾ। ਕਹਿਣ ਲੱਗੇ ਅਸੀਂ ਇੱਕ ਦਮ ਦੇ ਆਦਮੀ ਹਾਂ, ਸਵਾਸ ਅੰਦਰ ਗਿਆ ਵਾਪਸ ਆ ਗਿਆ, ਵਾਪਸ ਆਇਆ ਅੰਦਰ ਚਲਿਆ ਗਿਆ ਤੇ ਜ਼ਿੰਦਗੀ ਹੈ, ਨਹੀਂ ਤੇ ਜ਼ਿੰਦਗੀ ਰੁਕ ਜਾਣੀ ਹੈ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਕਿ ਮਨੁੱਖ ਵੇਖੋ ਕਈ ਵਾਰ ਆਪਣੇ ਸਵਾਸਾਂ ਤੇ ਵੀ ਗੁਮਾਨ ਕਰਦਾ, ਨਫਸ ਕੀ ਆਮਦੋ ਸੇ ਸੁੱਤ ਕੋ ਗੁਮਾਨ ਹੋਤਾ ਹੈ। सलत रहा है मेरी जिंदगी का पैमाना। स्वासा नाल हंकार नहीं करना, सगों स्वास तां जिंदगी दे पैमाने नूं छणका रहे ने, टणका रहे ने, दस रहे ने कि एक दिन आखरी स्वास जिस दिन जिंदगी दा अंत हो जाना है। रे मन लेखै चालै, लेखै बैसै, लेखै लैंदा साहा, तू चलदा बैठदा स्वास लै रहा, यह सब कुछ लेखे विच है। इस करके हर जापद्या खिन ढिल ना कीजई मेरी जिंदड़िए, मत के जापे सा आवे के ना आवे राम, की पता अगला स्वास आना है कि नहीं आना। भगत कबीर जी ने बड़ी बरीक गल कही, कह लगे जब लग तागा बाहों बेही तब लग बिसरै राम स्नेही। जदों तक मैं बेणी दे सुराख विच धागा पाउना मैनू इन्ना समा भी परमात्मा नहीं भुलना चाहिदा। जे किते ए सुवास परमात्मा दे सिमरन तो बिना आखरी होया ते फिर। इस करके साहब जी सुचेत कर रहे हन,
सदा कीरत कर नानक हर की उबरे सतगुर चरण उठाहा।
इस करके हे नानक तू भी सदा उस परमात्मा दी कीर्ति कर। नानक शब्द इथे गुरु अर्जन देव साहब जी ने पंजवें नानक दे रूप विच भी वरत्या है, संबोधन भी है कि हे नानक तू भी उस अकाल पुरख वाहे गुरु की कीर्ति कर। अपने मन नूं संबोधन करके सिख्या सानू दे रहे ने, सदा कीर्त कर नानक हर की उभरे सतगुर चरण उटाहा। जेडे सतगुरु दे चरणा नाल जुड़ गए ਉਹ ਇਸ ਮੋਹ ਮਾਇਆ ਦੇ ਭੁਲੇਖੇ ਤੋਂ ਆਪਣੇ ਆਪ ਨੂੰ ਬਚਾ ਲੈਂਦੇ ਨੇ। ਸਮਝ ਆ ਜਾਂਦੀ ਹੈ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ। ਜਿਵੇਂ ਤਿਣਕੇ ਦੀ ਅੱਗ ਕੁਝ ਨਹੀਂ ਸਵਾਰਦੀ, ਜਿਵੇਂ ਬੱਦਲਾਂ ਦੀ ਛਾਂ ਕਿੰਨਾ ਚਿਰ ਤੱਕ ਭਰੋਸਾ ਤੇ ਹੜਾਂ ਦਾ ਪਾਣੀ ਬਰਬਾਦ ਕਰਕੇ ਰੱਖ ਦਿੰਦਾ। ਹੇ ਜੀਵ ਪਰਮਾਤਮਾ ਤੋਂ ਬਿਨਾਂ ਧਨ ਸੰਪਤੀਆਂ ਬਿਲਕੁਲ ਇਸੇ ਤਰ੍ਹਾਂ ਦੀਆਂ ਨੇ। ਸਤਿਗੁਰੂ ਕਿਰਪਾ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ।
ਰੇ ਮਨ ਲੇਖੈ ਚਾਲੈ ਹੈ ਲੇਖੈ ਬੈਸੈ ਹੈ ਲੇਖੈ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਗੁਰ ਚਰਨ ਉਟਾਹਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਹੋਈ ਹੈ ਹਜ਼ੂਰ ਕੀਰਤਨ ਕਰਦਿਆਂ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅਗਾਹਾਂ ਤੋਂ ਸਮਤ ਬਖਸ਼ੋ ਪੜੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ ਤਿੰਨ ਫੁੱਲ ਪ੍ਰੇਮ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਰਬੱਤ ਸੰਗਤ ਨੂੰ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਕਿਰਪਾ ਕਰੋ ਹੁਕਮ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਸਭ ਸਿੱਖਣ ਕੋ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਰਾਜ ਕਰੇਗਾ ख्वार हुए सब मिलेंगे, बचे शरण जो होए। बोले सो निहाल, वाहे गुरु जी का खालसा, वाहे गुरु जी की फतेह।
वाहिगुरु साहिब जी। दुरत गवाया हर प्रभ आपे, सब संसार उबारिया, पार ब्रह्म प्रभ कृपा तारी, अपना बिरद समारिया। होई राजे राम की रखवाली, सुख सहज आनंद गुण गावहो, मन तन देह सुखाली। पतते उदाहरण सतगुर मेरा, मोह तिस का परवासा, बखस लय सब सच्चा साहेब, सुन नानक की अरदासा। सज्जन सच्चा जिस पास बैठिया सोही है, सबना दा वेसा हो। सतनाम श्री वाहे गुरु साहिब जी। एक ओंकार सतगुर प्रसाद, आसा घर दसवां, महला पंजवां। जिसनो तू अस्थिर कर मन है, ते पाहुन दो दाह। पुत्र कलत्र गृह सगल समगरी, सब मिथ्या असनाह। जिसन तू अस्थिर कर मन है, ते पाहुन दो दाह। पुत्र कलत्र गृह सगल समगरी, सब मिथ्या असनाह। रे मन क्या करह है हाहा, दृष्ट देख जैसे हर चंदौरी, एक राम भजन लै लाहा। रहाओ जैसे बस्तर देह उड़ाने, दिन दो चार पुराहा। पीत ऊपर के तक ताइया, अंत ओर को आहा। जैसे अंब कुंड कर रखे हो, परत सिंध गल जाहा। आवग आग्या पार ब्रह्म की, उठ जासी मोहत चसाहा। रे मन लेखै चाल है, लेखै बैसा है, लेखै लेंदा साहा। सदा कीरत कर नानक हर की, उबरे सतगुर चरण ओटाहा। रे मन लेखै चाल है, लेखै बैसा है, लेखै लेंदा साहा। ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਗੁਰ ਚਰਨ ਓਟਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।